دوہرا پوچھ پوپالا تے کریو تیگ بہادر رائے آیو کھیواں گرام پن اترے سہج سبائے
واہگرو جی کا خالصہ واہگرو جی کی فتح کرم ستکار یوگ سنمان یوگ گرو کا خاص روپ گرو خالصہ سادھ سنگت وڑ بھاگی ہر سنگت پاوے بھاگ ہین پرم چوٹا کھاوے بن بھاگا ست سنگ نہ لبے بن سنگت میل پریجے جیو وڈیا بھاگا والے ہو پتت پاون بھگت وچل کرپا ندان مہربان سائیں شری گرو گرنتھ صاحب جی مہاراج جی دے پوتر چرنا چ سندھیا ویلے دے سجے ہوئے دیوانا چ حاضریاں بھر کے نویں پاتشاہ دھن گرو تیگ بہادر صاحب دے پوتر دربار چ جڑ کے ستگرو نویں پاتشاہ دا ہی پاون پوتر اتہاس شری گر پرتاپ سورج گرنتھ دی چل رہی لڑی وار کتھا بہت ہی ادب ستکار شردا بھاونا نال سرون کر رہے جگت گرو غریب نواز پاتشاہ مالوے دے علاقے چ وچر رہے نے مالوے دے علاقے دے کچھ پنڈاں دے وچ ستگراں نے چرن پائے ہن انیکاں نگراں نوں پوتر کردیاں ستگرو پندھیر پہنچے پر پندھیر دے لوکاں نے ستگراں دی سیوا نہیں کیتی تو مہاراج جی اتھوں اگے علی شیر چلے گئے بعد وچ پندھیریاں نوں سمجھ آئی کہ او تاں پورن پرکھ سی درشن کرن واسطے ستگراں دے درشناں لئی چلے ہن گڑ دی پیلی تے ایک ٹکیاں دی تھیلی لے کے چل پئے پر رستے وچ کسے سکھ کولوں پتا لگا وی گرو نوں تاں کوئی بھیٹا دی لوڑ ہی نہیں او تاں مفتو مفتی درشن دے دیندے نے تو رستے وچ ہی گڑ دی پیلی توڑ کے آپس وچ ونڈ کے کھا گئے اور ٹکیاں دی تھیلی اتھے ہی زمین چ دب کے خالی ہتھ درشناں نوں پہنچے مہاراج جی کول کچھ سماں بیٹھ کے واپس آ گئے علی شیر پنڈ چ ستگراں دا ڈیرا سی پنڈ دے لوکاں نے آکھیا وی باہروں لوک آ کے انہاں دے درشن کر گئے نے تے آپاں پنڈ وچ رہنے آ تے ستگرو جی ساڈے پنڈ چ آئے اسی ہلے تک درشناں نوں نہیں گئے چلو درشناں نوں چلیے کہندے جی دسو بھیٹا کی کریے انہاں نوں کہندے پندھیر والے کی دے گئے نے کہندے جی وہ تاں خالی ہاتھ درشن کر کے گئے نے کہندے پھر آپاں بھی خالی ہاتھ ہی کر دیں آپاں نوں بھی پھر کیڑی کوئی بھیٹا دین دی لوڑ ہے آپاں انہاں نالوں گھٹ تھوڑی ہیں تو ستگراں دے اسی طرح ہی درشن کر گئے مہاراج جی علی شیر تو اگے جوگے پہنچے پر جوگے پنڈ والیاں نے بھی صاحب دی کوئی سیوا نہیں کیتی ایتھوں اگے چلدیاں چلدیاں مہاراج سچے پاتشاہ پوپالی نگر پہنچے نے تو پوپالی ستگراں نے ڈیرا کیتا ایتھے صاحب سچے پاتشاہ نے رات ایک نواس رکھیا ہے ایتھوں دے لوکاں نے مہاراج جی دی سیوا کیتی تے پوپالی تو چل کے ستگرو دی اگے ہور جنہاں پنڈاں نوں تار رہے نے آؤ من برتیاں اکادر کریے شری گرو تیگ بہادر صاحب دا اتہاس سرون کریے مہاراج جی دی پوتر پاون امرت کتھا ہے جس نوں سن کے پاپ کرماں دا ناس ہوندا ہے جس نوں سرون کر کے دکھاں کلیشاں بگناں دا ناس ہوندا ہے ਜੋ ਇਹ ਕਥਾ ਸੁਣੈ ਰਗਾਵੈ ਦੁੱਖ ਪਾਪ ਤੇ ਨਿਕਟ ਨਾ ਆਵੈ। ਐਸੀ ਇਹ ਪਵਿੱਤਰ ਪਾਵਨ ਕਥਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿਚ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰੀਆਂ ਹਨ, ਉਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ, ਮਨਾਂ ਦੀ ਹਾਜ਼ਰੀ ਵੀ ਗੁਰੂ ਚਰਨਾਂ ਚ ਲਵਾਉਂਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੂਚ ਪਾਲਾ ਤੇ ਕਰਿਓ ਤੇਗ ਬਹਾਦਰ ਰਾਏ।
ਇੱਕ ਰਾਤ ਭੋਪਾਲੀ ਨਗਰ ਵਿਚ ਸਤਿਗੁਰਾਂ ਨੇ ਬਤੀਤ ਕੀਤੀ ਹੈ। ਇੱਕ ਰਾਤ ਇੱਥੇ ਰਹਿ ਕੇ ਸਤਿਗੁਰੂ ਜੀ ਅਗਲੇ ਦਿਨ ਸਵੇਰੇ ਹੀ ਦਿਨ ਚੜ੍ਹਦਿਆਂ ਇਸ ਨਗਰ ਤੋਂ ਮਹਾਰਾਜ ਜੀ ਨੇ ਕੂਚ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਭੋਪਾਲਾਂ ਤੋਂ ਚੱਲ ਪਏ।
ਆਇਓ ਖੀਵਾ ਗ੍ਰਾਮ ਪੁਨ ਉਤਰੇ ਸਹਿਜ ਸੁਭਾਏ।
ਜਦੋਂ ਕੁਝ ਪੈਂਡਾ ਭੋਪਾਲੀ ਨਗਰ ਤੋਂ ਤੈਅ ਕੀਤਾ, ਕੁਝ ਪੈਂਡਾ ਤੈਅ ਕਰਕੇ ਸਤਿਗੁਰੂ ਜੀ ਅੱਗੇ ਆਏ ਤੇ ਅੱਗੇ ਇਕ ਨਗਰ ਆਇਆ। ਇਸ ਨਗਰ ਦਾ ਨਾਂ ਹੈ ਖੀਵਾ। ਖੀਵੇ ਨਗਰ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਤਰੇ ਨੇ, ਸਹਿਜ ਸੁਭਾਏ। ਸੁਤੇ ਸਿੱਧੀ ਮਹਾਰਾਜ ਜੀ ਨੇ ਇਸ ਨਗਰ ਵਿਚ ਡੇਰਾ ਕੀਤਾ ਹੈ।
ਜੋ ਪਈ ਗ੍ਰਾਮ ਵਿਸਾਲ ਬਸਤ ਸੋ ਹੈ।
ਖੀਵਾ ਬੜਾ ਵੱਡਾ ਨਗਰ ਸੀ, ਪੁਰਾਣਾ ਨਗਰ ਹੋਣ ਕਰਕੇ ਬਹੁਤ ਵਿਸ਼ਾਲ ਨਗਰ ਹੈ। ਇਹ ਬੜਾ ਵੱਡਾ ਨਗਰ ਕਹਿੰਦੇ ਇੱਥੇ ਵਸਦਾ ਹੈ, ਨਿਵਾਸ ਕਰਦਾ ਹੈ।
ਸਿੰਘਾ ਰਾਹਤ ਇੱਕ ਤਹਿ ਰਹੇ।
ਇਸੇ ਖੀਵੇ ਪਿੰਡ ਦੇ ਵਿੱਚ ਇੱਕ ਰਾਹਤ ਜ਼ਿਮੀਦਾਰ ਸੀ, ਇਹਦਾ ਨਾਂ ਸੀ ਭਾਈ ਸਿੰਘਾ। ਇਸੇ ਪਿੰਡ ਦਾ ਖੀਵੇ ਦਾ ਰਹਿਣ ਵਾਲਾ ਸੀ। ਬੜਾ ਵੱਡਾ ਪਿੰਡ ਸੀ ਖੀਵਾ, ਬਹੁਤ ਸਾਰੇ ਲੋਕ ਇਸ ਪਿੰਡ ਚ ਵਸਦੇ ਸਨ। ਇਸੇ ਪਿੰਡ ਦਾ ਇਹ ਰਾਹਤ ਜ਼ਿਮੀਦਾਰ ਹੈ, ਇਹਦਾ ਨਾਂ ਭਾਈ ਸਿੰਘਾ ਹੈ।
ਸਹਿਜ ਸੁਭਾਇਕ ਸੋ ਚੱਲ ਆਵੇ।
ਸਹਿਜ ਸੁਭਾਏ ਸੁਤੇ ਸਿੱਧੀ ਉਹ ਚੱਲ ਕੇ ਸਤਿਗੁਰਾਂ ਕੋਲ ਆ ਗਿਆ। ਉਹਨੇ ਵੇਖਿਆ ਵੀ ਬਾਹਰ ਕੋਈ ਮਹਾਂਪੁਰਖ ਉਤਰੇ ਨੇ, ਕੋਈ ਸਾਧੂ ਪੁਰਖਾਂ ਦਾ ਡੇਰਾ ਹੈ। ਤੇ ਉਹ ਸਹਿਜ ਸੁਭਾਏ, ਉਹਨੇ ਕਿਤੇ ਗੁਰੂ ਸਾਹਿਬ ਦੀ ਉਪਮਾ ਵੀ ਸੁਣੀ ਹੋਈ ਸੀ, ਹੈ ਉਹ ਸਿੱਧਾ ਸਾਧਾ ਪੁਰਸ਼ ਸੀ। ਤੇ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਡੇਰਾ ਉਤਰਿਆ ਵੇਖਿਆ ਤੇ ਭਾਈ ਸਿੰਘਾ ਜਿਹੜਾ ਸੀ, ਜੋ ਇਸ ਪਿੰਡ ਦਾ ਜ਼ਿਮੀਦਾਰ ਹੈ, ਇਹ ਚੱਲ ਕੇ ਸਤਿਗੁਰਾਂ ਦੇ ਕੋਲ ਸੁਤੇ ਸਿੱਧੀ ਆ ਗਿਆ।
ਦੋਏ ਤੈ ਕਟਕਾ ਬੈਠ ਸਿਧਾਵੇ।
ਇੱਥੇ ਸਤਿਗੁਰਾਂ ਨੇ ਕੁਝ ਦਿਨ ਡੇਰਾ ਰੱਖਿਆ ਇਸ ਪਿੰਡ ਦੇ ਵਿਚ, ਖੀਵੇ ਪਿੰਡ ਚ ਕੁਝ ਦਿਨ ਸਤਿਗੁਰੂ ਜੀ ਰਹੇ। ਉਹ ਪਹਿਲੇ ਦਿਨ ਆਇਆ ਸਤਿਗੁਰਾਂ ਕੋਲ, ਦੋ ਤਿੰਨ ਘੜੀਆਂ ਬੈਠਾ ਤੇ ਉੱਠ ਕੇ ਚਲਾ ਗਿਆ। ਤੇ ਜਿੰਨੇ ਦਿਨ ਸਤਿਗੁਰੂ ਜੀ ਇੱਥੇ ਰਹੇ, ਰੋਜ਼ ਹੀ ਆਉਂਦਾ ਸੀ। ਉਹਨੇ ਰੋਜ਼ ਸਤਿਗੁਰਾਂ ਦੇ ਚਰਨਾਂ ਵਿਚ ਆਉਣਾ, ਦੋ ਤਿੰਨ ਘੜੀਆਂ ਸਤਿਗੁਰਾਂ ਦੇ ਕੋਲ ਬੈਠ ਕੇ ਫਿਰ ਵਾਪਸ ਜਾਣਾ।
ਇੱਕ ਦਿਨ ਉਹ ਬੈਠੇ ਹੋ ਜਾਵੇ ਆਈ।
ਕਹਿੰਦੇ ਇਸੇ ਤਰ੍ਹਾਂ ਰੋਜ਼ ਵਾਂਗਰ ਇੱਕ ਦਿਨ ਭਾਈ ਸਿੰਘਾ ਸਤਿਗੁਰਾਂ ਦੇ ਚਰਨਾਂ ਚ ਬੈਠਾ ਸੀ। ਮਹਾਰਾਜ ਜੀ ਦੇ ਚਰਨਾਂ ਵਿਚ ਬੈਠਿਆ ਇਹਨੂੰ ਕੁਝ ਸਮਾਂ ਬਤੀਤ ਹੋਇਆ ਸੀ।
ਤੁਰਤ ਚੱਲਿਓ ਉੱਠ ਕੇ ਪਿਛਵਾਈ।
ਅੱਗੇ ਤੇ ਦੋ ਤਿੰਨ ਘੜੀਆਂ ਬਹਿ ਕੇ ਜਾਂਦਾ ਸੀ ਸਤਿਗੁਰਾਂ ਕੋਲ, ਅੱਜ ਆਇਆ ਤੇ ਅੱਜ ਬੈਠਦਿਆਂ ਸਾਰ ਮੱਥਾ ਟੇਕ ਕੇ ਕਹਿੰਦਾ ਚੰਗਾ ਮਹਾਰਾਜ ਜੀ ਮੈਨੂੰ ਆਗਿਆ ਦਿਓ। ਅੱਗੇ ਦੋ ਤਿੰਨ ਘੜੀਆਂ ਬੈਠ ਕੇ ਫਿਰ ਸਤਿਗੁਰਾਂ ਕੋਲੋਂ ਜਾਣਾ, ਤੇ ਅੱਜ ਆਇਆ ਤੇ ਅੱਜ ਸਤਿਗੁਰਾਂ ਨੂੰ ਮੱਥਾ ਟੇਕਦਿਆਂ ਸਾਰ ਬੜੀ ਕਾਹਲੀ ਨਾਲ ਪਿੱਛੇ ਨੂੰ ਵਾਪਸ ਮੁੜਨ ਲੱਗਾ।
ਬੂਝਿਓ ਗੁਰ ਕਿਉਂ ਤੁਰਤ ਸਿਧਾਰਾ।
ਮਹਾਰਾਜ ਜੀ ਨੇ ਵੇਖਿਆ ਅੱਗੇ ਤਾਂ ਦੋ ਤਿੰਨ ਘੜੀਆਂ ਬਹਿ ਕੇ ਜਾਂਦਾ ਸਾਡੇ ਕੋਲ, ਅੱਜ ਇਹਨੂੰ ਕੀ ਹੋ ਗਿਆ। ਮਹਾਰਾਜ ਜੀ ਕਹਿੰਦੇ ਉਹ ਭਾਈ ਸਿੰਘਾ ਜੀ ਕੀ ਗੱਲ ਹੈ, ਅੱਜ ਕਿਉਂ ਵਾਪਸ ਮੁੜਨ ਲੱਗੇ ਹੋ, ਅੱਜ ਕਿਉਂ ਛੇਤੀ ਵਾਪਸ ਚੱਲੇ ਹੋ।
ਕਾਜ ਕੌਣ ਅਸ ਪੌਣ ਮਝਾਰਾ।
ਘਰ ਦੇ ਵਿੱਚ ਕੋਈ ਕੰਮ ਕਾਰ ਹੈ ਜਿਹੜਾ ਜਾ ਕੇ ਕਰਨਾ ਜਾਂ ਓਦਾਂ ਹੀ ਵਾਪਸ ਮੁੜਨ ਲੱਗਾ? ਹਾਂ ਭਾਈ ਸਿੰਘਾ ਦੱਸ ਕਿਉਂ ਵਾਪਸ ਚੱਲਿਆ, ਕਿਹੜਾ ਕੰਮ ਹੈ ਅੱਜ ਘਰ ਦੇ ਵਿੱਚ ਜਿਹੜਾ ਵਾਪਸ ਜਾ ਕੇ ਕਰਨਾ ਹੈ?
ਸਿੰਘਾ ਕਹੇ ਨਾ ਕਾਰਜ ਕੋਈ।
ਅੱਗੋਂ ਭਾਈ ਸਿੰਘਾ ਬੋਲਿਆ, ਕਹਿਣ ਲੱਗਾ ਮਹਾਰਾਜ ਜੀ ਨਹੀਂ ਘਰ ਵਿੱਚ ਕੋਈ ਕੰਮ ਨਹੀਂ ਹੈ, ਘਰ ਦੇ ਵਿੱਚ ਕੋਈ ਕਾਰਜ ਨਹੀਂ ਹੈ।
ਇੱਕ ਕੇ ਸਦਨ ਸਗਾਈ ਹੋਈ।
ਅੱਜ ਸਾਡੇ ਪਿੰਡ ਦੇ ਵਿੱਚ ਸਗਾਈ ਹੋਈ ਹੈ ਕਿਸੇ ਦੀ, ਕਿਸੇ ਦਾ ਰਿਸ਼ਤਾ ਹੋਇਆ ਤੇ ਅੱਜ ਸਾਡੇ ਪਿੰਡ ਵਿੱਚ ਕਿਸੇ ਦੇ ਸਗਨ ਲੱਗੇ ਹਨ।
ਬਾਂਟਤ ਹੈ ਸਭ ਕੋ ਮਿਸ਼ਟਾਨ।
ਸਾਡੇ ਪਿੰਡ ਦੇ ਵਿੱਚ ਜਿਹੜੀ ਉਹ ਸਗਾਈ ਹੋਈ ਆ ਉਹ ਸਾਰਿਆਂ ਨੂੰ ਮਿਸ਼ਟਾਨ ਵੰਡ ਰਹੇ ਨੇ, ਮਠਿਆਈ ਭਾਜੀ ਦੇ ਤੌਰ ਤੇ ਸਾਰਿਆਂ ਨੂੰ ਵੰਡ ਰਹੇ ਨੇ। ਜਿਨ੍ਹਾਂ ਜਿਨ੍ਹਾਂ ਨੇ ਉੱਥੇ ਜਾਣਾ ਉਹਨਾਂ ਸਾਰਿਆਂ ਨੂੰ ਵਰਤਾਰਾ ਮਿਲਣਾ। ਤੇ ਮਹਾਰਾਜ ਸਾਡੇ ਪਿੰਡ ਚ ਸਗਾਈ ਹੋਈ ਹੈ ਤੇ ਉਹ ਅੱਜ ਮਿਸ਼ਟਾਨ ਵੰਡ ਰਹੇ ਨੇ, ਸਾਡੇ ਪਿੰਡ ਦੇ ਵਿੱਚ ਮਿੱਠਾ ਵੰਡ ਰਹੇ ਨੇ।
ਭਏ ਲੋਕ ਇਕੱਠੇ ਤਿਸ ਥਾਨ।
ਬਹੁਤ ਸਾਰੇ ਲੋਕ ਸਾਡੇ ਪਿੰਡ ਦੇ ਵਿੱਚ ਇਕੱਠੇ ਹੋਏ ਨੇ, ਬਹੁਤ ਸਾਰੇ ਲੋਕ ਸਾਡੇ ਪਿੰਡ ਦੇ ਵਿੱਚ ਉੱਥੇ ਹਾਜ਼ਰ ਨੇ ਅੱਜ ਜਿੱਥੇ ਉਹ ਮਠਿਆਈ ਵੰਡੀ ਜਾ ਰਹੀ ਹੈ।
ਕਹਾਂ ਜਾਏ ਕੈ ਨਿਜ ਵਰਤਾਰਾ।
ਮਹਾਰਾਜ ਮੈਂ ਚੱਲਿਆ ਵੀ ਉੱਥੇ ਜਾ ਕੇ ਮੈਂ ਵੀ ਆਪਣਾ ਵਰਤਾਰਾ ਲੈ ਲਵਾਂ, ਜਿਹੜਾ ਮੇਰਾ ਹਿੱਸਾ ਆਉਂਦਾ ਵੀ ਮੈਂ ਵੀ ਜਾ ਕੇ ਲੈ ਲਵਾਂ। ਏਦਾਂ ਦੇ ਸਿੱਧੇ ਲੋਕ ਸਨ ਜਿਨ੍ਹਾਂ ਨੂੰ ਕੋਈ ਵਲ ਛਲ ਨਹੀਂ ਸੀ ਆਉਂਦਾ, ਬਹੁਤ ਜ਼ਿਆਦਾ ਸਿੱਧੀ ਬਿਰਤੀ ਸਰਲ ਬਿਰਤੀ ਰੱਖਣ ਵਾਲੇ ਸਨ ਇਸ ਇਲਾਕੇ ਦੇ ਲੋਕ। ਹੁਣ ਵੇਖੋ ਵੀ ਬੈਠਾ ਤਾਂ ਸਤਿਗੁਰਾਂ ਦੇ ਚਰਣਾਂ ਚ ਤੇ ਉੱਠ ਕੇ ਇਕਦਮ ਮਹਾਰਾਜ ਜੀ ਕੋਲੋਂ ਚੱਲਿਆ। ਪਾਤਸ਼ਾਹ ਪੁੱਛਿਆ ਵੀ ਕਿਉਂ ਚੱਲਿਆ? ਕਹਿੰਦਾ ਜੀ ਪਿੰਡ ਚ ਮਠਿਆਈ ਵਡੀਂਦੀ ਹੈ ਤੇ ਮੈਂ ਜਾ ਕੇ ਆਪਣਾ ਹਿੱਸਾ ਲੈ ਲਵਾਂ, ਮੇਰਾ ਵੀ ਵਰਤਾਰਾ ਮੈਨੂੰ ਵੀ ਮਿਲ ਜਾਏਗਾ। ਏਦਾਂ ਦੀ ਬਿਰਤੀ ਦੇ ਲੋਕ ਸੀ। ਕਹਿਣ ਲੱਗਾ ਮਹਾਰਾਜ ਮੈਂ ਜਾ ਕੇ ਆਪਣਾ ਵਰਤਾਰਾ ਲੈਣਾ, ਇਸ ਕਰਕੇ ਮੈਨੂੰ ਆਗਿਆ ਦਿਓ ਮੈਂ ਜਾ ਕੇ ਆਪਣਾ ਵਰਤਾਰਾ ਲੈ ਆਵਾਂ।
ਲੈ ਆਵੋ ਇਸ ਹੇਤ ਸਿਧਾਰਾ।
ਉੱਥੇ ਸਾਰਿਆਂ ਨੂੰ ਵਰਤਾਰਾ ਵਰਤ ਰਿਹਾ, ਮਠਿਆਈ ਵੰਡੀ ਜਾ ਰਹੀ ਹੈ ਤੇ ਜਿਹੜਾ ਮੇਰਾ ਹਿੱਸਾ ਹੋਵੇਗਾ ਉਹ ਵੀ ਮੈਂ ਜਾ ਕੇ ਲੈ ਲਵਾਂਗਾ ਤੇ ਬਸ ਲੈਂਦਿਆਂ ਸਾਰ ਮੈਂ ਆਪਣਾ ਵਰਤਾਰਾ ਤੁਹਾਡੇ ਕੋਲ ਆ ਜਾਵਾਂਗਾ, ਛੇਤੀ ਤੁਹਾਡੇ ਕੋਲ ਆ ਜਾਵਾਂਗਾ।
ਸੁਣ ਸਤ ਗੁਰ ਬੋਲੇ ਕਰ ਕਰੁਣਾ।
ਮਹਾਰਾਜ ਜੀ ਨੇ ਵੇਖੀ ਵੀ ਸਿੱਧੀ ਸਰਲ ਬਿਰਤੀ ਹੈ। ਹੁਣ ਜਿਹੜੇ ਏਦਾਂ ਦੀ ਸਰਲ ਸਿੱਧੀ ਬਿਰਤੀ ਰੱਖਣ ਵਾਲੇ, ਭੋਲੇ ਬਿਰਤੀ ਰੱਖਣ ਵਾਲੇ, ਉਹਨਾਂ ਤੇ ਸਤਿਗੁਰੂ ਜੀ ਰੀਝਦੇ ਵੀ ਬੜਾ ਨੇ। ਭੋਲੇ ਪਾਏ ਮਿਲੇ ਰਗੁਰਾਇਆ, ਤੇ ਤਰਾਈਆਂ ਸਿਆਣਪਾਂ ਨਾਲ ਤਾਂ ਪ੍ਰਮਾਤਮਾ ਉਦਾਂ ਹੀ ਨਹੀਂ ਰੀਝਦਾ, ਪਰਮੇਸ਼ਰ ਤਾਂ ਰੀਝਦਾ ਵੀ ਉਹਨਾਂ ਤੇ ਹੈ ਜਿਨ੍ਹਾਂ ਦੇ ਅੰਦਰ ਭੋਲੀ ਬਿਰਤੀ ਹੈ। ਭਾਏ ਭਗਤ ਧੰਨੇ ਵਾਂਗਰ, ਜੇ ਇੱਕ ਬ੍ਰਾਹਮਣ ਨੇ ਕਹਿ ਦਿੱਤਾ ਵੀ ਆਹ ਪੱਥਰ ਲੈ ਜਾ, ਇਹੀ ਸਾਲ ਗ੍ਰਾਮ ਹੈ, ਭਗਵਾਨ ਹੈ, ਬਸ ਲੈ ਗਏ ਜਾ ਕੇ ਉਸੇ ਦੀ ਪੂਜਾ ਸ਼ੁਰੂ ਕਰ ਦਿੱਤੀ, ਹੁਣ ਇਹ ਨਹੀਂ ਸੋਚਿਆ ਵੀ ਇਹ ਪੱਥਰ ਹੈ ਕਿ ਸਾਲ ਗ੍ਰਾਮ ਹੈ। ਸੋ ਇਸ ਤਰ੍ਹਾਂ ਦੀ ਭੋਲੀ ਭਾਈ ਬਿਰਤੀ ਰੱਖਣ ਵਾਲਿਆਂ ਤੇ ਪਰਮੇਸ਼ਰ ਰੀਝਦਾ। ਮਹਾਰਾਜ ਜੀ ਨੇ ਵੇਖਿਆ ਵੀ ਕਿੰਨਾ ਭੋਲਾ ਤੇ ਸਰਲ ਆਦਮੀ ਹੈ, ਵੀ ਕਹਿੰਦਾ ਮਠਿਆਈ ਵੜੀਂਦੀ ਤੇ ਮਹਾਰਾਜ ਮੈਂ ਜਾ ਕੇ ਲੈਵਾਂ ਤੇ ਮੁੜ ਕੇ ਤੁਹਾਡੇ ਕੋਲ ਫੇਰ ਆ ਜਾਂਦਾ, ਛੇਤੀ ਆ ਜਾਂਦਾ। ਮਹਾਰਾਜ ਜੀ ਦੇ ਅੰਦਰ ਕਰੁਣਾ ਆ ਗਈ ਇਹਦੇ ਪ੍ਰਤੀ, ਕੋਈ ਪੂਰਵਲਾ ਸੰਸਕਾਰ ਸੀ ਇਹਦਾ, ਨਹੀਂ ਤਾਂ ਕਿੱਡਾ ਪਿੰਡ ਵਸਦਾ ਸੀ, ਕੀਵਾ ਸਾਰੇ ਕਿਉਂ ਨਹੀਂ ਆ ਗਏ ਮਹਾਰਾਜ ਜੀ ਕੋਲ? ਇਹ ਕੱਲਾ ਹੀ ਆਉਂਦਾ ਸੀ ਪਿੰਡ ਚੋਂ ਸਾਰੇ ਚ। ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਇਹਨੇ ਕਿੰਨਾ ਕਿੰਨਾ ਚਿਰ ਬੈਠਾ ਰਹਿਣਾ, ਦੋ ਦੋ ਤਿੰਨ ਤਿੰਨ ਘੜੀਆਂ, ਚਾਰ ਚਾਰ ਘੜੀਆਂ ਬਹਿ ਕੇ ਫਿਰ ਜਾਣਾ। ਤੇ ਅੱਜ ਮਹਾਰਾਜ ਜੀ ਦੇ ਚਰਨਾਂ ਚ ਬੈਠਾ, ਕੋਈ ਇਹਦਾ ਸੰਸਕਾਰ ਹੀ ਹੈ, ਪੂਰਵਲੇ ਜਨਮ ਦੀ ਕੋਈ ਭਗਤੀ ਹੈ ਇਹੋ ਜਿਹਿਆਂ ਦੀ, ਤੇ ਕਲਿਆਣ ਕਰਨ ਵਾਸਤੇ ਸਾਹਿਬ ਆਏ ਨੇ, ਇਸ ਇਲਾਕੇ ਚ ਵਿਚਰ ਰਹੇ ਨੇ। ਪਤਾ ਨੀ ਕਿੰਨੇ ਕਿੰਨੇ ਜਿਨ੍ਹਾਂ ਦੀ ਮਹਾਰਾਜ ਜੀ ਨੇ ਕਲਿਆਣ ਕਰਨੀ, ਕਿੰਨੇ ਕਿੰਨੇ ਜਿਨ੍ਹਾਂ ਦੀ ਪੂਰਵਲੇ ਜਨਮਾਂ ਦੀ ਭਗਤੀ ਹੈ, ਔਰ ਉਹਨਾਂ ਦੀ ਭਗਤੀ ਦਾ ਫਲ ਦੇਣ ਵਾਸਤੇ ਸਤਿਗੁਰੂ ਜੀ ਇੱਥੇ ਵਿਚਰ ਰਹੇ ਨੇ। ਮਹਾਰਾਜ ਜੀ ਰੀਝ ਪਏ, ਕਰੁਣਾ ਦੇ ਘਰ ਵਿੱਚ ਆ ਗਏ, ਕਿਰਪਾ ਦੇ ਘਰ ਵਿੱਚ ਆ ਕੇ ਇਹਦੇ ਵੱਲ ਵੇਖ ਕੇ ਮਹਾਰਾਜ ਜੀ ਬੋਲੇ,
ਅਬ ਤੇ ਕਬੇ ਜਾਓ ਕਿਸ ਕਰਨਾ।
ਮਹਾਰਾਜ ਜੀ ਕਹਿੰਦੇ ਭਾਈ ਸਿੰਘਾ, ਅੱਜ ਤੋਂ ਬਾਅਦ ਤੂੰ ਕਦੇ ਕਿਸੇ ਦੇ ਘਰ ਨਹੀਂ ਜਾਣਾ ਆਪਣਾ ਵਰਤਾਰਾ ਲੈਣ। ਪਿੰਡ ਚ ਕਿਸੇ ਦੇ ਵਿਆਹ ਹੋਵੇ, ਸਗਾਈ ਹੋਵੇ, ਤੂੰ ਕਿਤੇ ਆਪਣਾ ਵਰਤਾਰਾ ਲੈਣ ਕਿਸੇ ਦੇ ਘਰ ਨਹੀਂ ਜਾਣਾ ਅੱਜ ਤੋਂ ਬਾਅਦ।
ਤੋ ਬੈਠੇ ਨਿਜ ਸਦਨ ਮਜਾਰੇ।
ਜਿਹੜਾ ਤੇਰਾ ਵਰਤਾਰਾ ਹੈ ਨਾ, ਤੇਰਾ ਹਿੱਸਾ, ਉਹ ਤੈਨੂੰ ਤੇਰੇ ਘਰ ਬੈਠੇ ਹੀ ਮਿਲ ਜਾਇਆ ਕਰੇਗਾ। ਤੈਨੂੰ ਬਾਹਰ ਜਾ ਕੇ ਕਿਸੇ ਦੇ ਘਰ ਆਪਣਾ ਵਰਤਾਰਾ ਲੈਣ ਦੀ ਲੋੜ ਨੀ, ਨਾ ਹੀ ਤੈਨੂੰ ਕਿਸੇ ਦੇ ਘਰ ਜਾ ਕੇ ਕਿਸੇ ਦਾ ਮੁਥਾਜ ਹੋਣ ਦੀ ਲੋੜ ਹੈ। ਤੂੰ ਆਪਣੇ ਘਰ ਬੈਠਿਆ ਕਰ ਸ਼ਾਹੂਕਾਰਾਂ ਵਾਂਗਰ, ਤੂੰ ਗੁਰੂ ਘਰ ਦਾ ਸਿੱਖ ਹੈ, ਸੇਵਕ ਹੈ, ਤੂੰ ਆਪਣੇ ਘਰ ਬੈਠਿਆ ਕਰ। ਤੇਰਾ ਜਿਹੜਾ ਵਰਤਾਰਾ ਹੈ ਤੇਰੇ ਘਰ ਬੈਠਿਆ ਤੇਰੇ ਕੋਲ ਪਹੁੰਚ ਜਾਇਆ ਕਰੇਗਾ।
ਪਹੁੰਚੇ ਆਏ ਜੁਗਲ ਵਰਤਾਰੇ,
ਨਾਲੇ ਇੱਕ ਨਹੀਂ, ਬਾਹਰ ਜਿਹੜੇ ਉਹਨਾਂ ਦੇ ਲੋਕ ਘਰਾਂ ਵਿੱਚ ਜਾਂਦੇ ਨੇ ਉੱਥੇ ਤੇ ਕੱਲਾ ਕੱਲਾ ਇੱਕ ਇੱਕ ਵਰਤਾਰਾ ਮਿਲਦਾ ਸਾਰਿਆਂ ਨੂੰ, ਪਰ ਤੇਰੇ ਜਿਹੜੇ ਦੋ ਵਰਤਾਰੇ ਤੇਰੇ ਘਰ ਚ ਆਇਆ ਕਰਨਗੇ, ਤੇਰੇ ਹਿੱਸੇ ਦੇ ਦੋ ਵਰਤਾਰੇ, ਦੋਹਰਾ ਗੱਫਾ ਤੇਰੇ ਘਰ ਦੇ ਵਿੱਚ ਤੇਰੇ ਕੋਲ ਪਹੁੰਚਿਆ ਕਰੇਗਾ, ਦੋ ਵਰਤਾਰੇ ਤੇਰੇ ਘਰ ਦੇ ਵਿੱਚ ਤੇਰੇ ਕੋਲ ਪਹੁੰਚਿਆ ਕਰਨਗੇ।
ਸੁਣ ਕੇ ਰਾਹਤ ਸਿਦਕ ਕਮਾਵਾ,
ਸੁਣ ਕੇ ਉਸ ਜਿਮੀਦਾਰ ਨੇ ਮਹਾਰਾਜ ਜੀ ਦੇ ਬਚਨਾਂ ਤੇ ਸਿਦਕ ਕੀਤਾ, ਭਰੋਸਾ ਕੀਤਾ ਵੀ ਗੁਰੂ ਸਾਹਿਬ ਬਚਨ ਕਰ ਰਹੇ ਨੇ, ਮੈਨੂੰ ਬਚਨ ਤੇ ਭਰੋਸਾ ਕਰਨਾ ਚਾਹੀਦਾ। ਉਹਨੇ ਅੱਗੋਂ ਜਿੱਦ ਨਹੀਂ ਕੀਤੀ, ਨਹੀਂ ਮਹਾਰਾਜ ਮੈਂ ਆਪਣਾ ਵਰਤਾਰਾ ਲਿਆ ਵਾ, ਘਰ ਕਿੱਥੇ ਭੇਜਣਗੇ। ਉਹਨੇ ਬਚਨਾਂ ਤੇ ਭਰੋਸਾ ਕੀਤਾ ਸਤਿਗੁਰਾਂ ਤੇ, ਮਹਾਰਾਜ ਜੀ ਦੇ ਬਚਨਾਂ ਤੇ ਵਿਸ਼ਵਾਸ ਕੀਤਾ।
ਬੈਠੇ ਉਹ ਨਿਕਟ ਨਾ ਅਨੰਤ ਸਿਧਾਵਾ,
ਸਤਿਗੁਰਾਂ ਦੇ ਕੋਲ ਹੀ ਬੈਠਾ ਰਿਹਾ, ਹੋਰ ਨੀ ਕਿਤੇ ਗਿਆ, ਫਿਰ ਉੱਥੇ ਹੀ ਬੈਠਾ ਰਿਹਾ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਬੈਠਾ ਰਿਹਾ।
ਕਹਿਤ ਪਾਇਓ ਤੁਮ ਪੁਰਖ ਵਡੇਰੇ, ਹਮ ਸੇ ਤੁਮ ਚੇਰਨ ਕੇ ਚੇਰੇ।
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬੜੇ ਵੱਡੇ ਪੁਰਖ ਹੋ, ਵੱਡੇ ਅਕਾਲ ਪੁਰਖ ਦਾ ਸਰੂਪ ਹੋ, ਮੇਰੇ ਜੈਸੇ ਤਾਂ ਤੁਹਾਡੇ ਚੇਲਿਆਂ ਦੇ ਵੀ ਚੇਲੇ ਨੇ, ਮੇਰੇ ਵਰਗੇ ਤੁਹਾਡੇ ਚੇਰਿਆਂ ਦੇ ਚੇਰੇ ਦਾਸਾਂ ਦੇ ਦਾਸ ਹਨ।
ਵਾਕ ਉਚਾਰਨ ਕਰ ਹੋ ਜਥਾ,
ਮਹਾਰਾਜ ਜਿਸ ਤਰ੍ਹਾਂ ਦੇ ਆਪ ਜੀ ਨੇ ਬਚਨ ਉਚਾਰੇ ਨੇ, ਜੋ ਬਚਨ ਆਪ ਜੀ ਨੇ ਕੀਤੇ ਹਨ,
ਤਾਤ ਕਾਲ ਫੁਰ ਹੋਵੇ ਤਥਾ,
ਜੋ ਬਚਨ ਤੁਸੀਂ ਆਪਣੀ ਰਸਨਾ ਤੋਂ ਕਹਿ ਦਿੰਦੇ ਹੋ ਉਹ ਤਾਤ ਕਾਲ ਪੂਰਾ ਹੋ ਜਾਂਦਾ, ਜੋ ਕਹਿ ਦਿੰਦੇ ਹੋ ਮਹਾਰਾਜ ਉਹ ਤਾਤ ਕਾਲ ਪੂਰਾ ਹੋ ਜਾਂਦਾ, ਤੁਹਾਡੇ ਬਚਨ ਐਸੇ ਹਨ।
ਉਤ ਜਿਸ ਕੇ ਘਰ ਪਈ ਸਗਾਈ,
ਏਦਾਂ ਇਹ ਕਹਿ ਕੇ ਸਤਿਗੁਰਾਂ ਕੋਲ ਹੀ ਬੈਠਾ ਰਿਹਾ, ਇਹ ਨੀ ਸਗਾਈ ਵਾਲੇ ਘਰ ਗਿਆ, ਉਧਰ ਜਿਹਦੇ ਘਰ ਦੇ ਵਿਚ ਪਿੰਡ ਚ ਸਗਾਈ ਸੀ, ਜਿਹੜਾ ਮਠਿਆਈ ਵੰਡ ਰਿਹਾ ਸੀ ਸਾਰਿਆਂ ਨੂੰ ਵੇਖ ਕੇ ਵਰਤਾਰਾ ਦੇ ਰਿਹਾ ਸੀ,
ਸਭ ਭਾਈਆਂ ਵਿਖੇ ਵਰਤਾਈ,
ਉਹਨੇ ਆਪਣੇ ਸਾਰੇ ਭਰਾਵਾਂ ਵਿਚ ਜਿਹੜੇ ਉਹਦੇ ਰਿਸ਼ਤੇਦਾਰ ਸੰਬੰਧੀ ਸੀ ਸਾਰਿਆਂ ਵਿਚ ਉਹਨੇ ਮਠਿਆਈ ਵੰਡੀ, ਸਾਰਿਆਂ ਦੇ ਵਿਚ ਬਰਾਬਰ ਦੀ ਮਠਿਆਈ ਵੰਡ ਦਿੱਤੀ।
ਸਿੰਘਾ ਨੇ ਦੇਖਿਓ ਤੈ ਪੁੱਛਾ,
ਪਰ ਉਹਨੇ ਵੇਖਿਆ ਵੀ ਭਾਈ ਸਿੰਘਾ ਨੀ ਨਜ਼ਰ ਆਉਂਦਾ ਸਾਡਾ, ਉਹ ਕਿੱਥੇ ਚਲਾ ਗਿਆ, ਉਹਦੀ ਵੀ ਤਾਂ ਮਠਿਆਈ ਦਾ ਹਿੱਸਾ ਬਣਦਾ, ਉਹ ਕਿੱਥੇ ਚਲਾ ਗਿਆ, ਉਹਨਾਂ ਨੂੰ ਭਾਈ ਸਿੰਘਾ ਉੱਥੇ ਨਜ਼ਰ ਨਹੀਂ ਆਇਆ।
ਆਇਓ ਕਿਉਂ ਨਾ ਰਹੇ ਪੁੰਨ ਛੂਛਾ,
ਜਿਹੜਾ ਮਠਿਆਈ ਵੰਡ ਰਿਹਾ ਸੀ ਨਾ ਉਹ ਪੁੱਛਣ ਲੱਗਾ, ਕਹਿੰਦਾ ਵੀ ਉਹ ਭਾਈ ਸਿੰਘਾ ਕਿਉਂ ਨੀ ਆਇਆ ਅੱਜ, ਤੇ ਜੇ ਉਹ ਨਹੀਂ ਆਇਆ ਤੇ ਫਿਰ ਕਿਤੇ ਖਾਲੀ ਨਾ ਰਹਿ ਜੇ, ਮੁੜ ਕੇ ਕਹੇਗਾ ਵੀ ਮੈਨੂੰ ਵਰਤਾਰਾ ਨੀ ਮਿਲਿਆ, ਮੇਰੇ ਹਿੱਸੇ ਦੀ ਮਠਿਆਈ ਨੀ ਮਿਲੀ, ਉਹ ਕਿਉਂ ਨੀ ਆਇਆ, ਉਹ ਕਿੱਥੇ ਚਲਾ ਗਿਆ, ਮੁੜ ਕੇ ਖਾਲੀ ਰਹਿ ਜਾਏਗਾ।
ਤੈ ਇਤਨੇ ਪਾਖਿਓ ਸੋ ਗਇਓ,
ਉੱਥੇ ਜਿਹੜਾ ਬੰਦਾ ਇੱਕ ਬੈਠਾ ਸੀ ਉਹ ਜਾਣਦਾ ਸੀ ਵੀ ਉਹ ਕਿੱਥੇ ਹੈ, ਭਾਈ ਸਿੰਘਾ ਉਹ ਬੋਲਿਆ, ਕਹਿਣ ਲੱਗਾ ਜੀ ਮੈਂ ਦੱਸਦਾ ਵੀ ਕਿਉਂ ਨੀ ਆਇਆ।
ਵਹਿਰ ਗੁਰੂ ਜੈ ਉਤਰਤ ਪਇਓ,
ਵੀ ਬਾਹਰ ਇੱਕ ਗੁਰੂ ਉਤਰਿਆ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਤੋਂ ਅਣਜਾਣ ਸੀ ਉਹ, ਕਹਿੰਦਾ ਜੀ ਬਾਹਰ ਇੱਕ ਗੁਰੂ ਉਤਰਿਆ ਹੋਇਆ, ਉਹਨੇ ਬਾਹਰ ਡੇਰਾ ਕੀਤਾ ਹੋਇਆ ਕਈ ਦਿਨਾਂ ਦਾ,
ਹੋਏ ਨਿਕੰਮਾ ਦਿਵਸ ਬਿਤਾਵੇ,
ਉੱਥੇ ਉਹਨਾਂ ਕੋਲ ਜਾ ਕੇ ਬੈਠਾ ਰਹਿੰਦਾ ਨਿਕੰਮਾ ਬਣ ਕੇ, ਸਾਰਾ ਦਿਨ ਉੱਥੇ ਹੀ ਬੈਠਾ ਰਹਿੰਦਾ। ਉਹ ਭਾਈ ਸਿੰਘੇ ਬਾਰੇ ਪੁੱਛਿਆ ਨਾ ਵੀ ਉਹ ਨੀ ਆਇਆ, ਉਹਦੀ ਮਠਿਆਈ ਉਹਦਾ ਹਿੱਸਾ, ਫਿਰ ਉਹਨੂੰ ਨਾ ਮਿਲਿਆ ਤੇ ਕਹੇਗਾ ਵੀ ਮੈਂ ਖੈਰ ਖਾਲੀ ਰਹਿ ਗਿਆ, ਮੈਨੂੰ ਮੇਰਾ ਹਿੱਸਾ ਨੀ ਮਿਲਿਆ, ਤੇ ਜਿਹਨੂੰ ਪਤਾ ਸੀ ਕਹਿੰਦਾ ਜੀ ਉਹ ਬਾਹਰ ਗੁਰੂ ਜੀ ਆਏ ਹੋਏ ਨੇ, ਉਹਦੇ ਕੋਲ ਸਾਰਾ ਦਿਨ ਨਿਕੰਮਾ ਬਣ ਕੇ ਦਿਨ ਬਤੀਤ ਕਰਦਾ ਹੈ।
ਸਾਧ ਫਕੀਰ ਨਿਕਟ ਚੱਲ ਜਾਵੇ,
ਉਹਦਾ ਸੁਭਾਅ ਹੀ ਇਹੋ ਜਿਹਾ, ਜਦੋਂ ਕੋਈ ਪਿੰਡ ਚ ਸਾਧ ਆ ਜਾਏ, ਕੋਈ ਮਹਾਤਮਾ ਆ ਜਾਏ, ਉਹਦੇ ਕੋਲ ਚਲਾ ਜਾਂਦਾ, ਉਹਦੇ ਕੋਲ ਜਾ ਕੇ ਕਈ ਕਈ ਘੰਟੇ ਸਮਾਂ ਬਤੀਤ ਕਰਦਾ ਹੈ। ਉਹਦੀ ਬਿਰਤੀ ਇਹੋ ਜੀ ਹੈ,
ਬੈਠੇ ਹੋ ਰਹੇ ਸਾਂਝ ਲੋ
ਤਾਂ ਚਲਾ ਜਾਂਦਾ, ਸ਼ਾਮ ਤੱਕ ਉੱਥੇ ਹੀ ਬੈਠਾ ਰਹਿੰਦਾ, ਵਿਹਲਾ ਨਿਕੰਮਾ, ਕੰਮ ਤਾਂ ਕੋਈ ਕਰਦਾ ਨਹੀਂ। ਵੀ ਸਵੇਰੇ ਚਲਾ ਜਾਂਦਾ ਜਦੋਂ ਵੀ ਕੋਈ ਮਹਾਤਮਾ, ਹੁਣ ਤਾਂ ਗੁਰੂ ਜੀ ਆਏ ਹੋਏ ਨੇ ਉੱਥੇ ਬਹਿੰਦਾ, ਉਦਾਂ ਵੀ ਕਈ ਵਾਰੀ ਕੋਈ ਸਾਧ ਮਹਾਤਮਾ ਆ ਜਾਂਦਾ ਤੇ ਸਵੇਰ ਤੋਂ ਲੈ ਕੇ ਸੰਜੇ ਸਾਂਝ ਸਮੇਂ ਤੱਕ, ਸ਼ਾਮ ਦੇ ਸਮੇਂ ਤੱਕ ਉੱਥੇ ਹੀ ਬੈਠਾ ਰਹਿੰਦਾ।
ਪਹਿਰਨ ਖੈਬੋ ਪਾਏ ਨਾ ਜਾਂ,
ਕਹਿੰਦੇ ਉੱਥੇ ਕਈ ਵਾਰੀ ਨਾ ਕੁਝ ਪਹਿਨਣ ਨੂੰ ਮਿਲਦਾ, ਨਾ ਕਈ ਵਾਰੀ ਕੁਝ ਖਾਣ ਨੂੰ ਮਿਲਦਾ।
ਐਸੀ ਸਦਾ ਰੀਤ ਤਿਸ ਕੇਰੇ,
ਏਦਾਂ ਦੀ ਉਹਦੀ ਰੀਤ ਆ, ਏਦਾਂ ਦਾ ਉਹਦਾ ਸੁਭਾਅ ਹੈ, ਏਦਾਂ ਦਾ ਉਹਨੇ ਸੁਭਾਅ ਧਾਰਨ ਕੀਤਾ ਹੋਇਆ।
ਬੈਠੇ ਵੈਰ ਕੋਏ ਕਿਤ ਹੇਰੇ,
ਪਤਾ ਨਹੀਂ ਕੋਈ ਕਿਹੜਾ ਆ ਜਾਏ, ਕਿਹੜਾ ਮਹਾਤਮਾ ਆ ਜਾਏ, ਜਿਹੜਾ ਆ ਜਾਂਦਾ ਉਹਦੇ ਕੋਲ ਹੀ ਬਹਿ ਜਾਂਦਾ, ਉਹਦੇ ਕੋਲ ਹੀ ਬੈਠਾ, ਪਤਾ ਨੀ ਕਿੰਨਾ ਕਿੰਨਾ ਚਿਰ ਕਿਹੜੀਆਂ ਗੱਲਾਂ ਕਰੀ ਜਾਂਦਾ ਉੱਥੇ ਬੈਠਾ। ਨਿਕੰਮਿਆਂ ਵਾਲਾ ਕੰਮ ਹੈ ਉਹਦਾ, ਏਦਾਂ ਦਾ ਉਹਦਾ ਹਾਲ ਹੈ।
ਸੁਣ ਕਰ ਗ੍ਰਾਮ ਚੌਧਰੀ ਤਬੈ,
ਉਹ ਜਿਹੜਾ ਪਿੰਡ ਦਾ ਲਾਗੇ ਚੌਧਰੀ ਸੀ, ਉਹ ਸਿਆਣਾ ਸੀ, ਉਹਨੇ ਜਦੋਂ ਸੁਣਿਆ ਵੀ ਉਹ ਬਾਹਰ ਗੁਰੂ ਜੀ ਕੋਲ ਬੈਠਾ, ਉੱਥੇ ਹੀ ਬੈਠਿਆ ਸਮਾਂ ਬਤੀਤ ਕਰਦਾ, ਤੇ ਜਿਹੜਾ ਚੌਧਰੀ ਸੀ ਉਹ ਬੋਲਿਆ, ਕਹਿਣ ਲੱਗਾ,
ਬਾਤ ਬਖਾਨੇ ਉਹ ਸੁਣਤ ਸਬੈ,
ਉਹਨੇ ਸਾਰਿਆਂ ਦੇ ਸੁਣਦਿਆਂ ਬੋਲਿਆ, ਕਹਿਣ ਲੱਗਾ,
ਨੀਕੀ ਰੀਤ ਸਾਧ ਟਿਗ ਜਾਨੋ,
ਕਹਿਣ ਲੱਗਾ ਵੀ ਇਹ ਕੋਈ ਮਾੜਾ ਕੰਮ ਹੈ ਬਈ, ਜੇ ਕੋਈ ਕਿਸੇ ਸਾਧੂ ਕੋਲ ਜਾਂਦਾ, ਕਿਸੇ ਮਹਾਤਮਾ ਕੋਲ ਜਾਂਦਾ, ਕਿਸੇ ਸਾਧੂ ਮਹਾਤਮਾ ਕੋਲ ਜਾ ਕੇ ਕੋਈ ਬੈਠਦਾ, ਇਹ ਮਾੜਾ ਕੰਮ ਥੋੜੀ ਹੈ, ਤਾਂ ਚੰਗਾ ਕੰਮ ਹੈ, ਕਿਸੇ ਮਹਾਤਮਾ ਕੋਲ, ਕਿਸੇ ਸਾਧੂ ਕੋਲ ਜਾ ਕੇ ਉਹ ਬੈਠਦਾ।
ਤੁਮ ਸਗਰੇ ਇਸ ਵਿਦਿਆਬ ਮਾਨੋ,
ਕਹਿੰਦੇ ਵੀ ਤੁਸੀਂ ਹੁਣ ਏਦਾਂ ਕਰੋ ਵੀ ਸਾਰੇ ਪਿੰਡ ਵਾਲੇ ਬੈਠੇ, ਤੁਸੀਂ ਸਾਰੇ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸੁਣੋ ਤੇ ਸਾਰੇ ਮੇਰੀ ਗੱਲ ਨੂੰ ਮੰਨੋ।
ਦੇਵੋ ਤਿਸ ਕੇ ਦੋ ਬਰ ਤਾਰੇ, ਜੇ ਨਾ ਆਏ ਦੇਓ ਸਦਨ ਮਜਾਰੇ।
ਤੁਸੀਂ ਸਾਰੇ ਪਿੰਡ ਵਾਲੇ, ਹੁਣ ਚੌਧਰੀ ਸੀ, ਉਹਨੇ ਹੁਕਮ ਕੀਤਾ ਸਾਰੇ ਪਿੰਡ ਦੇ ਲੋਕਾਂ ਨੂੰ, ਕਹਿੰਦਾ ਵੀ ਇਹ ਮੇਰੀ ਗੱਲ ਸਾਰੇ ਮੰਨੋ, ਜੇ ਉਹ ਆ ਜਾਵੇ ਤਾਂ ਵੀ ਉਹਨੂੰ ਦੋ ਵਰਤਾਰੇ ਦੇਣੇ ਨੇ, ਤੇ ਜੇ ਉਹ ਨਾ ਆਵੇ ਤੇ ਉਹਦੇ ਜਿਹੜੇ ਦੋ ਵਰਤਾਰੇ ਨੇ, ਦੋ ਦੋਹਰਾ ਗੱਫਾ ਉਹਦੇ ਘਰ ਦੇ ਵਿੱਚ ਭੇਜ ਦੇਣਾ ਉਹਦੇ ਵਾਸਤੇ। ਤੁਸੀਂ ਨੀ ਉਹਨੂੰ ਕਹਿਣਾ ਵੀ ਤੂੰ ਆ ਕੇ ਲੈ ਜਾ, ਆ ਜੇ ਤਾਂ ਠੀਕ ਹੈ, ਨਾ ਆਵੇ ਤੇ ਉਹਦਾ ਜਿਹੜਾ ਦੋਹਰਾ ਗੱਫਾ, ਕਿਸੇ ਦੇ ਘਰ ਚ ਵੀ ਕੋਈ ਸਮਾਗਮ ਹੋਵੇ, ਵਿਆਹ ਸ਼ਾਦੀ ਹੋਵੇ, ਕਿਸੇ ਵੀ ਪ੍ਰਕਾਰ ਦਾ ਸਮਾਗਮ ਹੋਵੇ, ਜਦੋਂ ਵੀ ਮਠਿਆਈ ਵੰਡੀਵੇ ਜਾਂ ਪ੍ਰਸ਼ਾਦਾ ਭੋਜਨ ਵੰਡੀਵੇ, ਤੇ ਤੁਸੀਂ ਦੋਹਰਾ ਗੱਫਾ ਉਹਦਾ ਜਿਹੜਾ ਉਹਦੇ ਘਰ ਚ ਭੇਜ ਦੇਣਾ, ਉਹਨੂੰ ਤੁਹਾਡੇ ਕੋਲ ਆ ਕੇ ਨਾ ਮੰਗਣਾ ਪਏ। ਉਹ ਤਾਂ ਬੰਦਾ ਹੀ ਬੜਾ ਵਧੀਆ ਜਿਹੜਾ ਹਰ ਵੇਲੇ ਸਾਧੂਆਂ ਦੀ ਸੇਵਾ ਵਿਚ ਰਹਿੰਦਾ, ਉਹਨਾਂ ਦੀ ਸੰਗਤ ਵਿਚ ਰਹਿੰਦਾ, ਤੁਸੀਂ ਉਹਨੂੰ ਨਿਕੰਮਾ ਕਹਿ ਦੋ, ਤਾਂ ਚੰਗਾ ਆਦਮੀ ਹੈ, ਤਾਂ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਇਸੇ ਮਹਾਂਪੁਰਖ ਸਾਧੂ ਦੀ ਸੇਵਾ ਵਿਚ ਰਹਿਣਾ। ਕਹਿੰਦਾ ਜੀ ਉਹਦਾ ਦੋਹਰਾ ਵਰਤਾਰਾ ਉਹਦੇ ਘਰ ਦੇ ਵਿਚ ਉਹਨੂੰ ਭੇਜ ਦੇਣਾ।
ਤਬ ਤੇ ਕੁਛ ਵਰਤਾਵੇ ਕੋ,
ਇਹ ਆਗਿਆ ਹੋ ਗਈ, ਕਿਉਂਕਿ ਗੁਰੂ ਸਾਹਿਬ ਨੇ ਵਚਨ ਕੀਤਾ ਸੀ ਉਹਨੂੰ ਕਿ ਭਾਈ ਸਿੰਘਾ ਜੀ ਤੈਨੂੰ ਨੀ ਕਿਸੇ ਦੇ ਘਰ ਜਾਣ ਦੀ ਲੋੜ, ਤੇਰਾ ਦੋਹਰਾ ਗੱਫਾ ਤੇਰੇ ਘਰ ਆ ਜਾਇਆ ਕਰੇਗਾ, ਤੇਰਾ ਦੋਹਰਾ ਵਰਤਾਰਾ ਤੇਰੇ ਘਰ ਆ ਜਾਇਆ ਕਰੇਗਾ, ਇਹ ਵਚਨ ਮਹਾਰਾਜ ਜੀ ਨੇ ਕੀਤਾ ਸੀ। ਕਹਿੰਦੇ ਉਸ ਦਿਨ ਤੋਂ ਬਾਅਦ ਜਦੋਂ ਵੀ ਪਿੰਡ ਖੀਵੇ ਵਿਚ ਕਿਸੇ ਨੇ ਕੋਈ ਸਮਾਗਮ ਕਰਨਾ, ਕਿਸੇ ਨੇ ਕੋਈ ਵਿਆਹ ਕਰਨਾ, ਸ਼ਾਦੀ ਕਰਨੀ, ਕਿਸੇ ਵੀ ਪ੍ਰਕਾਰ ਦਾ, ਚਾਹੇ ਖੁਸ਼ੀ ਦਾ ਗਮੀ ਦਾ ਸਮਾਗਮ ਹੋਣਾ, ਭਾਈ ਸਿੰਘੇ ਦੇ ਦੋ ਵਰਤਾਰੇ ਉਹਦੇ ਘਰ ਚ ਭੇਜਦੇ ਨੇ, ਦੋ ਵਰਤਾਰੇ ਦੋਹਰਾ ਗੱਫਾ ਉਹਦੇ ਘਰ ਦੇ ਵਿਚ ਭੇਜ ਦੇਣਾ। ਉਸ ਦਿਨ ਤੋਂ ਇਹ ਮਰਿਆਦਾ ਚੱਲ ਪਈ,
ਪਹੁੰਚੇ ਤੇ ਵਰਤਾਰੇ ਦੋ,
ਉਹਦੇ ਦੋ ਵਰਤਾਰੇ ਆਰਾਮ ਨਾਲ ਉਹਦੇ ਕੋਲ ਘਰ ਬੈਠਿਆਂ ਪਹੁੰਚ ਜਾਇਆ ਕਰ। ਗੁਰੂ ਸਾਹਿਬ ਜਦੋਂ ਚਲੇ ਵੀ ਗਏ ਬਾਅਦ ਵਿਚ ਵੀ ਉਹਦੇ ਜਿਹੜੇ ਦੋ ਵਰਤਾਰੇ ਸਨ ਉਹਦੇ ਘਰ ਪਹੁੰਚ ਜਾਣੇ। ਉਹਨਾਂ ਸਮਿਆਂ ਵਿਚ ਅੱਜ ਵੀ ਕਈ ਪਿੰਡਾਂ ਦੇ ਵਿਚ ਰਵਾਇਤ ਹੈ ਵੀ ਜਦੋਂ ਕਿਸੇ ਦੇ ਘਰ ਦੇ ਵਿੱਚ ਸ਼ਾਦੀ ਹੁੰਦੀ ਸਮਾਗਮ ਹੁੰਦਾ ਹੈ ਤੇ ਵਰਤਾਰਾ ਜਿਹੜਾ ਨਾ ਤੱਕੜੀ ਨਾਲ ਤੋਲ ਕੇ ਦਿੰਦੇ ਨੇ, ਕਿਸੇ ਨੂੰ ਸੇਰ, ਕਿਸੇ ਨੂੰ ਦੋ ਸੇਰ, ਜਿਹਨੂੰ ਭਾਜੀ ਵੀ ਕਹਿ ਦਿੰਦੇ ਨੇ। ਜੇ ਲੰਗਰ ਪ੍ਰਸ਼ਾਦਾ ਵੀ ਮੈਂ ਦਾਸ ਦੇ ਅੱਖਾਂ ਨਾਲ ਵੇਖਿਆ, ਕਈ ਪਿੰਡਾਂ ਨਗਰਾਂ ਦੇ ਵਿੱਚ ਅੱਜ ਵੀ ਇਹ ਰਵਾਇਤ ਹੈ ਵੀ ਰੋਟੀ ਵੀ ਤਿਆਰ ਕਰਦੇ ਨੇ ਤੇ ਪ੍ਰਸ਼ਾਦਾ ਪਾਣੀ ਜਿਹੜਾ ਉਹ ਤੋਲ ਕੇ ਦਿੰਦੇ ਵੀ ਤੈਨੂੰ ਭਾਈ ਦੋ ਸੇਰ ਹੈ, ਤੇਰਾ ਤਿੰਨ ਸੇਰ ਹੈ, ਕਿਲੋ ਹੈ, ਦੋ, ਅੱਜ ਕੱਲ੍ਹ ਕਿਲੋਆਂ ਦੇ ਹਿਸਾਬ ਨਾਲ ਚੱਲ ਪਿਆ। ਏਦਾਂ ਉਦੋਂ ਵੀ ਇਹੀ ਰਵਾਇਤ ਸੀ ਤੇ ਲੋਕਾਂ ਦੇ ਘਰਾਂ ਵਿੱਚ ਭਾਜੀ ਜਿਹੜੀ ਸੀ ਉਹ ਵੱਢ ਕੇ ਭੇਜੀ ਜਾਂਦੀ ਸੀ, ਲੈ ਲੈਣ ਆਉਂਦੇ ਸੀ ਲੋਕ ਵੀ ਸਾਡਾ ਇੰਨਾ ਤੁਹਾਡੇ ਵੱਲ ਭਾਈ ਸਵਾ ਸੇਰ ਭਾਜੀ ਹੈ, ਉਹ ਫਿਰ ਦੁੱਗਣੀ ਕਰਕੇ ਪਾਉਂਦੇ ਸੀ ਵੀ ਢਾਈ ਸੇਰ ਹੁਣ ਦੇ ਸਾਡੀ, ਏਦਾਂ ਲੈ ਕੇ ਜਾਂਦੇ ਸਨ। ਤੋ ਭਾਈ ਸਿੰਘੇ ਦਾ ਜਿਹੜਾ ਵਰਤਾਰਾ ਹੋਣਾ ਉਹ ਦੋਹਰਾ ਉਹਦੇ ਆਪਣੇ ਘਰ ਆਪਣੇ ਆਪ ਹੀ ਪਹੁੰਚ ਜਾਣਾ। ਉਸ ਦਿਨ ਤੋਂ ਬਾਅਦ ਇਹ ਫਿਰਤ ਸਾਰੇ ਪਿੰਡ ਚ ਪੈ ਗਈ।
ਇਸ ਬਿਨ ਗੁਰੂ ਕੋ ਮਿਲਿਓ ਨਾ ਕੋਈ।
ਪਰ ਵੇਖੋ ਪਰਮਾਤਮਾ ਦੀ ਖੇਡ ਵੀ ਏਡਾ ਵੱਡਾ ਪਿੰਡ ਸੀ ਖੀਵਾ, ਬਸ ਉਹੀ ਇੱਕ ਬੰਦਾ ਸਤਿਗੁਰਾਂ ਨੂੰ ਮਿਲਦਾ ਰਿਹਾ ਆ ਕੇ ਭਾਈ ਸਿੰਘ, ਉਹਦੇ ਤੋਂ ਬਿਨਾਂ ਹੋਰ ਕੋਈ ਮਿਲਿਆ ਵੀ ਨਹੀਂ ਆ ਕੇ ਸਤਿਗੁਰਾਂ ਨੂੰ। ਭਾਵੇਂ ਜਾਣਦੇ ਵੀ ਸੀ ਵੀ ਗੁਰੂ ਸਾਹਿਬ ਦੀ ਮਹਿਮਾ, ਉਹ ਜਿਹੜਾ ਚੌਧਰੀ ਸੀ ਉਹ ਵੀ ਸਤਿਗੁਰਾਂ ਦੇ ਕੋਲ ਨਹੀਂ ਆਇਆ, ਉਹਨੇ ਵੀ ਆ ਕੇ ਮਹਾਰਾਜ ਜੀ ਦੇ ਦਰਸ਼ਨ ਨਹੀਂ ਕੀਤੇ। ਇੱਕ ਭਾਈ ਸਿੰਘਾ ਇਸ ਪਿੰਡ ਦਾ ਇਹੋ ਜਿਹਾ ਬੰਦਾ ਨਿਤਰਿਆ ਜਿਹਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕੀਤੀ, ਉਹਨਾਂ ਦੇ ਦਰਸ਼ਨ ਕੀਤੇ।
ਭਾਗ ਬਹੀਨ ਗ੍ਰਾਮ ਥੋ ਸੋਈ।
ਕਹਿੰਦੇ ਇਹੋ ਜਿਹਾ ਭਾਗਾਂ ਵਿਹੂਣਾ ਪਿੰਡ ਸੀ ਵੀ ਏਡਾ ਵੱਡਾ ਵਸਦਾ ਰਸਦਾ ਪਿੰਡ, ਕਿਸੇ ਨੇ ਆ ਕੇ ਕੋਈ ਸੇਵਾ ਨੇ ਪਹਿਲ ਨਹੀਂ ਕੀਤੀ। ਮਹਾਰਾਜ ਜੀ ਨੂੰ ਆ ਕੇ ਸਤਿਗੁਰੂ ਜੀ ਕਈ ਦਿਨ ਇੱਥੇ ਰਹੇ ਪਰ ਕਿਸੇ ਨੇ ਆ ਕੇ ਸਤਿਗੁਰਾਂ ਦੀ ਇੱਥੇ ਸੇਵਾ ਟਹਿਲ ਨਹੀਂ ਕੀਤੀ।
ਸੇਵਾ ਕਰੀ ਨਾ ਫਲ ਕਿਛ ਪਾਵਾ, ਸਤਿਗੁਰ ਤੇ ਨੈ ਕੋ ਬਰਸਾਵਾ।
ਨਾ ਕਿਸੇ ਨੇ ਸੇਵਾ ਕੀਤੀ, ਨਾ ਕਿਸੇ ਨੂੰ ਸੇਵਾ ਕਰਕੇ ਕੋਈ ਫਲ ਪ੍ਰਾਪਤ ਹੋਇਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਕੋਈ ਵੀ ਨਹੀਂ ਵਰਸਾਇਆ ਗਿਆ ਸਾਰੇ ਪਿੰਡ ਚੋਂ। ਇੱਕ ਉਹੀ ਸਿੰਘਾ ਉਹ ਮਹਾਰਾਜ ਜੀ ਦੇ ਬਚਨ ਪਾਲ ਗਿਆ, ਸਤਿਗੁਰਾਂ ਦੀ ਸੇਵਾ ਕਰ ਗਿਆ, ਹੋਰ ਕਿਸੇ ਨੇ ਕੋਈ ਸੇਵਾ ਟਹਿਲ ਨਹੀਂ ਕੀਤੀ ਵੀ ਸੇਵਾ ਕਰਕੇ ਕੋਈ ਫਲ ਕਮਾ ਲਈਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਏਦਾਂ ਜਿਵੇਂ ਕਹਾਵਤ ਹੈ ਨਾ ਵੀ ਖੂਹ ਦੇ ਕੰਢੇ ਤੇ ਖੜਾ ਵੀ ਧਿਆਇਆ ਮਰ ਗਿਆ, ਏਦਾਂ ਦੀ ਹਾਲਤ ਵਾਲੇ ਲੋਕ ਸਨ ਕਿ ਸਤਿਗੁਰੂ ਜੀ ਆਪ ਦਰਸ਼ਨ ਦੇਣ ਆਏ ਨੇ ਤੇ ਪਰ ਇਹਨਾਂ ਦੇ ਭਾਗ ਮੰਦੇ ਸਤਿਗੁਰਾਂ ਦੇ ਦਰਸ਼ਨ ਨਹੀਂ ਕਰ ਸਕੇ। ਗੁਰਬਾਣੀ ਦਾ ਮਹਾਂਵਾਕ ਹੈ, ਓਏ ਵਿਚਾਰੇ ਕਿਆ ਕਰਨ ਜਾਂ ਭਾਗ ਧੁਰ ਮੰਦੇ। ਉਹ ਵੀ ਵਿਚਾਰੇ ਕੀ ਕਰਨ ਜਿਨ੍ਹਾਂ ਦੇ ਭਾਗ ਮੁੱਢ ਤੋਂ ਕਰਮਾਂ ਤੋਂ ਧੁਰ ਤੋਂ ਹੀ ਮੰਦੇ ਨੇ, ਉਹਨਾਂ ਨੂੰ ਦਰਸ਼ਨ ਕਿਵੇਂ ਹੁੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ? ਭਾਗਾਂ ਬਿਨਾਂ ਤਾਂ ਦਰਸ਼ਨ ਵੀ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁੰਦੇ, ਦੀਦਾਰ ਨਹੀਂ ਹੁੰਦੇ। ਤੇ ਸਾਰੇ ਪਿੰਡ ਦੇ ਵਿੱਚੋਂ ਇੱਕੋ ਇਹੀ ਬੰਦਾ ਸੀ ਭਾਈ ਸਿੰਘਾ ਜਿਹਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਕਿਸੇ ਹੋਰ ਨੇ ਕੋਈ ਮਹਾਰਾਜ ਜੀ ਦੀ ਸੇਵਾ ਟਹਿਲ ਨਹੀਂ ਕੀਤੀ।
ਕਰਿਓ ਕੂਚ ਗੁਰ ਸਵਾਮੀ।
ਇੱਥੇ ਸਤਿਗੁਰੂ ਜੀ ਕੁਝ ਸਮਾਂ ਰਹਿ ਕੇ ਇੱਥੋਂ ਮਹਾਰਾਜ ਜੀ ਅੱਗੇ ਕੂਚ ਕਰ ਗਏ, ਖੀਵੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਪਏ।
ਡੇਢ ਕੋਸ ਗਏ ਅੰਤਰ ਜਾਮੀ।
ਡੇਢ ਕੋਹ ਦਾ ਪੈਂਡਾ ਉਥੋਂ ਮਹਾਰਾਜ ਜੀ ਨੇ ਤੈਅ ਕੀਤਾ, ਡੇਢ ਕੋਹ ਦਾ ਫਾਸਲਾ ਤੈਅ ਕੀਤਾ।
ਤਬ ਪਿਸ਼ੋਰ ਕੀ ਸੰਗਤ ਆਈ।
ਅੰਤਰਯਾਮੀ ਸਤਿਗੁਰੂ ਜੀ ਡੇਢ ਕੋਹ ਦਾ ਪੈਂਡਾ ਤੈਅ ਕਰਕੇ ਗਏ ਕਿ ਇੰਨੇ ਨੂੰ ਪਿੱਛੋਂ ਪਿਸ਼ਾਵਰ ਦੀ ਸੰਗਤ ਚੱਲ ਕੇ ਆ ਗਈ। ਪਿਸ਼ਾਵਰ ਦੇ ਇਲਾਕੇ ਦੀ ਰਹਿਣ ਵਾਲੀ, ਪਿਸ਼ਾਵਰ ਵਿੱਚ ਵੀ ਗੁਰੂ ਘਰ ਦੀ ਬੜੀ ਭਾਰੀ ਸਿੱਖੀ ਸੇਵਕੀ ਰਹੀ ਹੈ। ਦੇਸ਼ ਦੀ ਵੰਡ ਸਮੇਂ ਤੱਕ ਪਿਸ਼ਾਵਰ ਦੇ ਵਿੱਚ ਪਿਸ਼ੋਰੀ ਸਿੱਖ ਰਹੇ ਨੇ, ਹੁਣ ਵੀ ਉਧਰੋਂ ਆ ਕੇ ਇਧਰ ਕਈ ਇਲਾਕਿਆਂ ਵਿਚ ਬਸੇ ਗੁਰਸਿੱਖੀ ਦੇ ਧਾਰਨੀ ਨੇ। ਤੋ ਪਿਸ਼ਾਵਰ ਦੀ ਸੰਗਤ ਉਹ ਚੱਲ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਲੱਭਦੇ ਆ ਗਏ। ਇਸ ਵੇਲੇ ਸਤਿਗੁਰੂ ਜੀ ਕਿੱਥੇ ਨੇ ਆਏ ਤਾਂ ਆਨੰਦਪੁਰ ਸਾਹਿਬ ਸੀ, ਪਰ ਉਥੋਂ ਪਤਾ ਲੱਗਾ ਵੀ ਸਤਿਗੁਰੂ ਜੀ ਉਧਰ ਮਾਲਵੇ ਨੂੰ ਨੇ। ਉਹ ਪਿੱਛੇ ਪਿੱਛੇ ਲੱਭਦਿਆਂ ਵੇਖੋ ਜਿਨ੍ਹਾਂ ਅੰਦਰ ਸਿੱਖ ਸੀ ਉਹ ਪਿਸ਼ੌਰ ਤੋਂ ਚੱਲ ਕੇ ਆ ਗਏ ਨੇ ਦਰਸ਼ਨਾਂ ਨੂੰ, ਤੇ ਜਿਨ੍ਹਾਂ ਦੇ ਮਾੜੇ ਭਾਗ ਉਹਨਾਂ ਦੇ ਪਿੰਡ ਦੇ ਵਿੱਚ ਕਈ ਦਿਨ ਸਤਿਗੁਰੂ ਰਹਿ ਗਏ ਤੇ ਦਰਸ਼ਨ ਕਰਨ ਹੀ ਨੀ ਕੋਈ ਬੌੜਿਆ। ਕਰਮਾਂ ਦੀ ਖੇਡ ਹੈ ਨਾ, ਕਰਮ ਗਤੀ ਦੀ ਖੇਡ ਹੈ। ਜਿਨ੍ਹਾਂ ਦੇ ਚੰਗੇ ਕਰਮ ਸੀ ਉਹਨਾਂ ਨੇ ਭਾਲ ਕਰ ਲਈ, ਪਿਸ਼ੌਰ ਤੋਂ ਕਿੱਥੇ ਪਿਸ਼ੌਰ ਤੇ ਕਿੱਥੇ ਖੀਵਾ, ਇੱਥੇ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਆ ਗਏ। ਪਿਸ਼ੌਰ ਤੋਂ ਸੰਗਤ ਚੱਲ ਕੇ ਆਈ,
ਖੋਜਤ ਬੋ ਥਲ ਤੇ ਸਮੁਦਾਈ,
ਕਈ ਥਾਵਾਂ ਤੇ ਖੋਜ ਕਰਦਿਆਂ ਲੱਭਦਿਆਂ, ਪਹਿਲਾਂ ਪਿੱਛੇ ਕਈ ਪਿੰਡਾਂ ਚ ਸਤਿਗੁਰੂ ਜੀ ਹੋ ਕੇ ਆਏ ਸੀ, ਤੇ ਜਿੱਥੋਂ ਜਿੱਥੋਂ ਪਤਾ ਲੱਗਦਾ ਗਿਆ ਵੀ ਸਤਿਗੁਰੂ ਜੀ ਇਸ ਵੇਲੇ ਅਮਕੇ ਪਿੰਡ ਚ ਨੇ, ਉਥੇ ਪਹੁੰਚੇ ਉਹਨਾਂ ਆਖਿਆ ਜੀ ਉਹ ਤਾਂ ਅੱਗੇ ਚਲੇ ਗਏ ਨੇ, ਉਥੇ ਪਹੁੰਚੇ ਫਿਰ ਜੀ ਉਹ ਤਾਂ ਅੱਗੇ ਚਲੇ ਗਏ ਨੇ। ਏਦਾਂ ਲੱਭਦਿਆਂ ਲੱਭਦਿਆਂ ਪਿਸ਼ੌਰ ਤੋਂ ਆਈ ਹੋਈ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕੋਲ ਪਹੁੰਚ ਗਈ।
ਬ੍ਰਿੰਦ ਉਪਾਇਨ ਸੰਗ ਉਠਾਏ,
ਉਹਨਾਂ ਕੋਲ ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਨੇ, ਬੜੀਆਂ ਬੜੀਆਂ ਸੋਹਣੀਆਂ ਪਿਟਾਵਾਂ ਪਿਸ਼ੌਰ ਤੋਂ ਲੈ ਕੇ ਆਏ ਨੇ। ਕੋਈ ਪਿਸ਼ੌਰ ਦਾ ਕੱਪੜਾ ਲੈ ਕੇ ਆਇਆ, ਕੋਈ ਉਥੋਂ ਦੇ ਮੇਵੇ ਲੈ ਕੇ ਆਇਆ, ਕੋਈ ਫਲ ਲੈ ਕੇ ਆਇਆ, ਕੋਈ ਮਾਇਆ ਦਸਵੰਧ ਲੈ ਕੇ ਆਇਆ। ਏਦਾਂ ਅਨੇਕਾਂ ਪ੍ਰਕਾਰ ਦੀਆਂ ਪਟਾਵਾਂ ਚੁੱਕੀ ਸਤਿਗੁਰਾਂ ਕੋਲ ਲਿਆਏ ਨੇ।
ਗੁਰ ਦਰਸ਼ਨ ਕੇ ਅਦਕ ਤਿਸਾਰੇ,
ਜਿਨ੍ਹਾਂ ਦੇ ਅੰਦਰ ਗੁਰੂ ਦਰਸ਼ਨਾਂ ਦੀ ਪਿਆਸ ਹੈ, ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸ ਜਿਨ੍ਹਾਂ ਦੇ ਹਿਰਦਿਆਂ ਵਿਚ ਲੱਗੀ ਹੋਈ ਹੈ, ਏਦਾਂ ਦੀ ਭਾਵਨਾ ਵਾਲੇ, ਜਿਵੇਂ ਅੱਜ ਅੰਮ੍ਰਿਤ ਵੇਲੇ ਰਾਗ ਗੋਂਡ ਵਿਚ ਸਤਿਗੁਰਾਂ ਨੇ ਹੁਕਮਨਾਮਾ ਬਖਸ਼ਿਆ, ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਕਿ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ, ਜਿਉ ਤ੍ਰਿਖਾਵੰਤ ਬਿਨ ਨੀਰ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਨਤ, ਮੇਰੇ ਮਨ ਅੰਤਰ ਕੀ ਪੀਰ। ਇਹ ਪਾਤਸ਼ਾਹ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਵਾਂਗਰ, ਇਹਨਾਂ ਸਿੱਖਾਂ ਦੀ ਅਵਸਥਾ ਸੀ ਵੀ ਗੁਰੂ ਦੇ ਦਰਸ਼ਨ ਹੋ ਜਾਣ। ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤ ਹੈ, ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਮਨ ਚ ਬੜੀ ਭਾਰੀ ਤਪਸ਼ ਸੀ। ਏਦਾਂ ਤਪਸ਼ ਸੀ ਜਿਵੇਂ ਕਿਸੇ ਪਿਆਸੇ ਨੂੰ ਜਲ ਦੀ ਪਿਆਸ ਹੁੰਦੀ, ਜੋ ਤ੍ਰਿਖਾਵੰਤ ਬਿਨ ਨੀਰ, ਜਿਵੇਂ ਕੋਈ ਪਿਆਸਾ ਪਾਣੀ ਤੋਂ ਬਿਨਾਂ ਤੜਫਦਾ ਨਾ, ਏਦਾਂ ਇਹਨਾਂ ਦੇ ਅੰਦਰ ਤੜਫ ਸੀ ਸਤਿਗੁਰਾਂ ਦੇ ਦਰਸ਼ਨਾਂ ਦੀ। ਆਖਿਰਕਾਰ ਲੱਭਦਿਆਂ ਲੱਭਦਿਆਂ ਭਾਲਦਿਆਂ ਭਾਲਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ। ਹੋਂ ਟੁੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾਂ, ਹੋਂ ਟੁੰਡੇਂਦੀ ਦਰਸ਼ਨ ਕਾਰਨ ਮੈਂ ਆਪਣੇ ਮਾਲਕ ਦੇ ਦਰਸ਼ਨਾਂ ਵਾਸਤੇ ਮਾਲਕ ਨੂੰ ਲੱਭਦੀ ਫਿਰਦੀ। ਬੀਥੀ ਬੀਥੀ ਪੇਖਾਂ, ਬੀਥੀ ਦਾ ਮਤਲਬ ਹੁੰਦਾ ਗਲੀ, ਗਲੀ ਗਲੀ ਚ ਵੇਖਦੀ ਫਿਰਦੀ ਆ ਵੀ ਮੇਰਾ ਮਾਲਕ ਕਿਤੇ ਮੈਨੂੰ ਦਿਸ ਪਏ, ਕਿਤੇ ਆਉਂਦਾ ਦਿਸ ਪਏ ਜਾਂ ਕਿਤੇ ਜਾਂਦਾ ਦਿਸ ਪਏ। ਇਹੋ ਜੀ ਭਾਵਨਾ ਲਈ ਆਏ ਨੇ ਸਿੱਖ, ਜਿਨ੍ਹਾਂ ਦੇ ਮਨ ਵਿਚ ਗੁਰੂ ਦੇ ਦਰਸ਼ਨਾਂ ਦਾ ਪਿਆਰ ਹੈ, ਜਿਹੜੇ ਸਤਿਗੁਰਾਂ ਦੇ ਦਰਾਂ ਮੂਹਰੇ ਖਲੋ ਕੇ ਬੇਨਤੀ ਕਰਨ ਵਾਲੇ ਨੇ। ਦਰ ਮਨ ਦੇ ਠੰਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਬੀਜੈ ਖੋਲ ਕਿਵਾਰ। ਏਦਾਂ ਦੀ ਭਾਵਨਾ ਵਾਲੇ ਸਿੱਖ, ਜਿਨ੍ਹਾਂ ਅੰਦਰ ਗੁਰੂ ਦੇ ਦਰਸ਼ਨਾਂ ਦਾ ਬੜਾ ਭਾਰੀ ਪਿਆਰ ਹੈ, ਜਿਨ੍ਹਾਂ ਅੰਦਰ ਗੁਰੂ ਦਰਸ਼ਨਾਂ ਦੀ ਸਿੱਖ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਮਹਾਰਾਜ ਜੀ ਨੂੰ ਖੋਜਦਿਆਂ ਭਾਲਦਿਆਂ ਲੱਭਦਿਆਂ ਆ ਪਹੁੰਚੇ ਨੇ।
ਜਾਨ ਪ੍ਰੇਮ ਕਿਨ ਕੇ ਮਨ ਕੇਰੇ, ਉਤਰ ਪਰੇ ਉਦਿਆਨ ਬਡੇਰੇ।
ਉਹਨਾਂ ਪਿਸ਼ਾਵਰੀ ਸਿੱਖਾਂ ਦੇ ਮਨ ਦਾ ਪ੍ਰੇਮ ਜਾਣ ਕੇ, ਉਹਨਾਂ ਦੇ ਮਨ ਦੀ ਭਾਵਨਾ ਜਾਣ ਕੇ ਸਤਿਗੁਰੂ ਜੀ ਉੱਥੇ ਜੰਗਲ ਚ ਉਤਾਰਾ ਕਰ ਦਿੱਤਾ। ਹਾਲਾਂਕਿ ਉੱਥੇ ਕੋਈ ਪਿੰਡ ਨਹੀਂ ਸੀ ਜਿੱਥੇ ਸੰਗਤ ਆ ਕੇ ਮਿਲੀ, ਜੰਗਲ ਦਾ ਇਲਾਕਾ ਸੀ, ਉਦਿਆਨ ਸੀ, ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਤਰ ਪਏ, ਡੇਰਾ ਕਰ ਦਿੱਤਾ।
ਜਲ ਬਿਰਚ ਕੀ ਛਾਇਆ ਹੇਰੀ,
ਉੱਥੇ ਵੇਖਿਆ ਵੀ ਦਰਖਤਾਂ ਦੀ ਛਾਂ ਹੈ, ਸੋਹਣੇ ਸੰਘਣੇ ਦਰਖਤ ਹਨ।
ਉਤੀ ਸਗਨ ਸੁੰਦਰ ਤਿਸ ਬੇਰੀ,
ਬੜੀ ਸੰਘਣੀ ਛਾਂ ਵਾਲੇ ਦਰਖਤ ਲੱਗੇ ਹੋਏ, ਬੜੀ ਸੁੰਦਰ ਰਮਣੀਕ ਜਗ੍ਹਾ ਹੈ, ਮਹਾਰਾਜ ਜੀ ਉੱਥੇ ਹੀ ਉਤਰ ਪਏ।
ਉਤਰ ਤਾਂ ਪਰੇ ਅੰਕ ਡਸਾਵਾ,
ਉਤਰੇ ਮਹਾਰਾਜ ਜੀ ਦੇ ਵਾਸਤੇ ਸੋਹਣਾ ਪਲੰਘਾ ਸੇਵਾਦਾਰਾਂ ਨੇ ਡਾਇਆ ਹੈ।
ਚਾਰੂ ਚੁਕੋਨ ਬਿਛੋਨ ਬਿਛਾਵਾ,
ਔਰ ਉਸ ਪਲੰਘੇ ਦੇ ਉੱਤੇ ਬੜਾ ਸੋਹਣਾ ਵਿਛੋਣਾ ਵਿਛਾਇਆ, ਚਾਰ ਚਕੋਣਾ ਸੁੰਦਰ ਵਿਛੋਣਾ ਵਿਛਾਇਆ ਹੈ।
ਬੈਠ ਗਏ ਸਤ ਗੁਰੂ ਬਿਰਾਜੇ, ਜਿਨ ਦਰਸ਼ਨ ਕਰ ਬੇ ਦੁਖ ਪਾਂਜੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਲਗੇ ਤੇ ਬੈਠ ਗਏ ਤੇ ਬੈਠ ਕੇ ਦਰਸ਼ਨ ਦੇਣ ਲੱਗੇ। ਐਸੇ ਦਰਸ਼ਨ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਨੱਠ ਜਾਂਦੇ ਹਨ, ਜਿਨ੍ਹਾਂ ਦੇ ਦਰਸ਼ਨ ਪਰਸਿਆਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਐਸੇ ਸਾਹਿਬ ਜੀ ਦਰਸ਼ਨ ਦੇਣ ਲੱਗੇ ਨੇ।
ਚਾਰੂ ਚਾਦਰਾ ਦੀਰਗ ਕਨੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਚਾਦਰ ਦਾ ਬੁੱਕਲ ਮਾਰਿਆ ਕਰਦੇ ਸੀ ਸਰੀਰ ਤੇ, ਬੜਾ ਸੋਹਣਾ ਸੁੰਦਰ ਚਾਦਰਾ, ਉਹ ਚਾਦਰ ਦਾ ਬੁੱਕਲ ਸਤਿਗੁਰੂ ਜੀ ਨੇ ਮਾਰਿਆ ਹੋਇਆ।
ਸੁੰਦਰ ਬਦਨ ਚੰਦਰਮਾ ਮਨੋ।
ਤੇ ਸਾਹਿਬ ਦਾ ਚਿਹਰਾ ਬੜਾ ਸੁੰਦਰ, ਕਹਿੰਦੇ ਏਦਾਂ ਜਾਪਦਾ ਜਿਵੇਂ ਨਿਸ਼ਕਲੰਕ ਚੰਦਰਮਾ ਹੋਵੇ।
ਅੰਮ੍ਰਿਤ ਸਮ ਕੋਮਲ ਬਰ ਬੈਨ।
ਅੰਮ੍ਰਿਤ ਵਰਗੇ ਕੋਮਲ ਮਿੱਠੇ ਸ੍ਰੇਸ਼ਟ ਬਚਨ ਮਹਾਰਾਜ ਜੀ ਆਪਣੀ ਰਸਨਾ ਤੋਂ ਬੋਲਦੇ ਹਨ।
ਕਰੁਣਾ ਭਰੇ ਰਸੀਲੇ ਨੈਣ।
ਕਰੁਣਾ ਨਾਲ ਦਇਆ ਨਾਲ ਭਰੇ ਹੋਏ ਰਸ ਭਰੇ ਨੇਤਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ।
ਸੁੰਦਰ ਸ਼ਮਸ ਚੋਗਿਰ ਦੇ ਮੁਖ ਕੇ।
ਸਾਹਿਬ ਜੀ ਦੇ ਚਿਹਰੇ ਤੇ ਬੜਾ ਸੋਹਣਾ ਸੁੰਦਰ ਦਾੜਾ, ਕਹਿੰਦੇ ਬੜਾ ਸੁੰਦਰ ਦਾੜਾ, ਵਿਸ਼ਾਲ ਦਾੜਾ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਸੋਭਨੀਕ ਹੈ।
ਮੁਸਕਾਵਤ ਬੋਲਤ ਬਚ ਸੁਖ ਕੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆਪਣੀ ਰਸਨਾ ਤੋਂ, ਸੁਖ ਦੇਣ ਵਾਲੇ ਬਚਨ ਆਪਣੀ ਰਸਨਾ ਤੋਂ ਉਚਾਰਦੇ ਨੇ।
ਸੰਗਤ ਆਨ ਚਰਨ ਲਪਟਾਈ।
ਇਹਨੇ ਨੂੰ ਪਿਸ਼ੌਰ ਦੀ ਜਿੰਨੀ ਸੰਗਤ ਸੀ, ਪਿਸ਼ਾਵਰੀ ਸਿੱਖ ਸਾਰੇ ਆ ਗਏ ਮਹਾਰਾਜ ਜੀ ਦੇ ਚਰਨਾਂ ਵਿਚ, ਵਾਰੋ ਵੇਰੀ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ।
ਹੱਥ ਜੋੜ ਸਿਰ ਦੇਤ ਨਿਵਾਈ।
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਚ ਸੀਸ ਨਿਵਾਉਂਦੇ, ਸੀਸ ਝੁਕਾਉਂਦੇ ਨੇ।
ਪਰਸੋਂ ਚਰਨ ਛੂਹੇ ਮੁਖ ਫੇਰੇ।
ਆਪਣੇ ਹੱਥਾਂ ਨਾਲ ਸਤਿਗੁਰਾਂ ਦੇ ਚਰਨ ਛੂਹਦੇ ਨੇ ਤੇ ਆਪਣੇ ਹੱਥਾਂ ਨਾਲ ਸਾਹਿਬ ਦੇ ਚਰਨ ਛੂਹ ਕੇ ਫੇਰ ਉਹ ਹੱਥ ਆਪਣੇ ਚਿਹਰੇ ਤੇ ਮਲਦੇ ਨੇ, ਚਿਹਰੇ ਤੇ ਲਾਉਂਦੇ ਨੇ।
ਧੰਨ ਜਨਮ ਆਪਣੋ ਪੁਨ ਹੇਰੇ।
ਆਪਣਾ ਜਨਮ ਧੰਨ ਜਾਣਦੇ ਨੇ ਕਿ ਸਾਡਾ ਜਨਮ ਧੰਨ ਹੋ ਗਿਆ, ਸਤਿਗੁਰਾਂ ਦੇ ਦਰਸ਼ਨ ਹੋ ਗਏ ਨੇ, ਸਾਡਾ ਜਨਮ ਸਕਾਰਥਾ ਹੋ ਗਿਆ, ਸਾਡਾ ਜੀਵਨ ਸਫਲਾ ਹੋ ਗਿਆ, ਸਾਡਾ ਮਾਤ ਲੋਕ ਦੀ ਧਰਤੀ ਤੇ ਆਇਆ ਸਫਲਾ ਹੋ ਗਿਆ।
ਧਰੇ ਉਪਾਇਨ ਅਰਪ ਅਗਾਰੀ।
ਬਹੁਤ ਸਾਰੀਆਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਅਰਪਣ ਕਰਦੇ ਹਨ।
ਧਨ ਅਰ ਬਸਨ ਮੋਲ ਜਿਨ ਪਾਰੀ।
ਸਤਿਗੁਰੂ ਜੀ ਦੇ ਅੱਗੇ ਧਨ ਭੇਟ ਕਰਦੇ ਨੇ, ਬਸਤਰ ਭੇਟ ਕਰਦੇ, ਬੜੇ ਬੜੇ ਕੀਮਤੀ ਦੁਸ਼ਾਲੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਦੇ ਹਨ।
ਅਪਰ ਪਦਾਰਥ ਅਰਪਤ ਰਾਸ।
ਹੋਰ ਵੀ ਬੜੇ ਸੋਹਣੇ ਸੋਹਣੇ ਪਦਾਰਥ ਭੇਟ ਕਰਦੇ ਹਨ।
ਸ਼੍ਰੀ ਗੁਰ ਨਿਕਟ ਹੋਤੇ ਅਰਦਾਸ।
ਮਹਾਰਾਜ ਜੀ ਦੇ ਬਹੁਤ ਸਾਰੇ ਸੇਵਕ ਸਤਿਗੁਰਾਂ ਦੇ ਚਰਨਾਂ ਵਿਚ ਹਨ।
ਬਿਨੇ ਠਾਨ ਪਰ ਕਰਮਾ ਕਰ ਹੈ।
ਨਾਲੇ ਬੇਨਤੀਆਂ ਕਰਦੇ, ਨਾਲੇ ਮੱਥਾ ਟੇਕ ਕੇ ਸਤਿਗੁਰਾਂ ਦੀ ਪਰਿਕਰਮਾ ਕਰਦੇ ਨੇ, ਮਹਾਰਾਜ ਜੀ ਦੇ ਆਲੇ ਦੁਆਲੇ ਘੁੰਮ ਕੇ ਪਰਿਕਰਮਾ ਕਰਦੇ ਹਨ।
ਉਸਤਤ ਅਨੇਕ ਪ੍ਰਕਾਰ ਉਚਰ ਹੈ।
ਅਨੇਕ ਪ੍ਰਕਾਰ ਨਾਲ ਸਤਿਗੁਰਾਂ ਦੀ ਉਸਤਤ ਉਚਾਰਦੇ, ਮਹਾਰਾਜ ਜੀ ਦੀ ਉਸਤਤ ਕਰਦੇ ਹਨ।
ਮਨ ਭਾਵਤ ਸਤਿਗੁਰ ਬਰ ਦੀਨੇ।
ਮਨ ਭਾਉਂਦੇ ਸਤਿਗੁਰੂ ਜੀ ਸਾਰਿਆਂ ਨੂੰ ਵਰ ਦਿੰਦੇ ਨੇ, ਵਰ ਦੇ ਕੇ ਨਿਵਾਜਦੇ ਨੇ।
ਦਿਨ ਕੀ ਕਾਲ ਪ੍ਰੇਮ ਯੁਤ ਚੀਨੇ।
ਉਹਨਾਂ ਦੇ ਮਨ ਦੀ ਘਾਲਣਾ ਪ੍ਰੇਮ ਸਹਿਤ ਸਤਿਗੁਰੂ ਜੀ ਵੇਖਦੇ ਹਨ।
ਮਿਲੇ ਬਹੁਤ ਦਿਨ ਖੋਜਤ ਆਏ।
ਏਦਾਂ ਕਈ ਦਿਨਾਂ ਬਾਅਦ ਆ ਕੇ ਮਿਲੇ ਨੇ, ਲੱਭਦਿਆਂ ਲੱਭਦਿਆਂ ਸਤਿਗੁਰਾਂ ਦੇ ਕੋਲ ਪਹੁੰਚੇ ਨੇ।
ਸ਼ਰਮਤ ਪਾਏ ਪੁਨ ਦਰਸ਼ਨ ਪਾਏ।
ਸ਼ਰਮਤ ਦਾ ਮਤਲਬ ਹੁੰਦਾ ਥੱਕ ਜਾਣਾ, ਥੱਕ ਗਏ ਸੀ ਲੱਭ ਲੱਭ ਕੇ, ਪਰ ਆਖਿਰਕਾਰ ਸਤਿਗੁਰਾਂ ਦੇ ਦਰਸ਼ਨ ਹੋ ਗਏ।
ਗੁਰ ਕੈ ਦੀਨਸ ਧੀਰ ਦਿਲਾਸਾ।
ਸਤਿਗੁਰਾਂ ਨੇ ਬਚਨ ਕਰਕੇ ਇਹਨਾਂ ਨੂੰ ਧੀਰਜ ਦਿੱਤਾ, ਦਿਲਾਸਾ ਦਿੱਤਾ।
ਕਿਰਪਾ ਦ੍ਰਿਸ਼ਟ ਦੇਖਤ ਚੌਹ ਪਾਸਾ।
ਕਿਰਪਾ ਭਰੀ ਦ੍ਰਿਸ਼ਟੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਹਨ।
ਕਿਤਨੇ ਮੈਂ ਰਾਹਕ ਇੱਕ ਆਵਾ।
ਇਹਨੇ ਨੂੰ ਇੱਕ ਰਾਹਕ, ਇੱਕ ਜ਼ਿਮੀਂਦਾਰ ਚੱਲ ਕੇ ਆ ਪਹੁੰਚਿਆ।
ਪਿਖ ਪ੍ਰਭਾਵ ਕੋ ਸੀਸ ਨਿਵਾਵਾ।
ਉਹਨੇ ਸਤਿਗੁਰਾਂ ਦਾ ਪ੍ਰਭਾਵ ਵੇਖਿਆ, ਪਹਿਲਾਂ ਮਿਲਿਆ ਤਾਂ ਨਹੀਂ ਸੀ ਕਦੇ, महाराज जी का तेज प्रताप ही इन्ना सी भी जेड़ा आंदा सी सिर झुक जांदा सी। जदों सतगुरां कोल आया उन्हें महाराज जी का प्रभाव वेख्या ते प्रभाव वेख के शीश झुकाया।
निकट खेतर मैं लांगुल वहत
ते ओ नेड़े ही खेतां दे विच हल वाहुंदा सी जिथे महाराज जी का डेरा सी। हल वाहुंदा छड के महाराज जी कोल आया।
नारगन पिख कर दर्स उमाहत
उन्हें वेख्या भी बड़े लोग इकट्ठे होए ने भी पता नहीं कौन है। वह हल वाहुंदा विच छड के महाराज जी कोल आ गया।
ककर हमारे घर ते आई
परमेश्वर वालों ही घरों दे छकन वास्ते लस्सी आई। ओ जमींदार दे ककर कहंदे ने लस्सी नूं लस्सी छकन वास्ते आई होई सी।
करो आप पी पान मंगाई
ते महाराज जी नूं आके कहण लगा सतगुरु जी ए लस्सी आई तां मेरे वास्ते है पर हुण मेरी भावना भी तुसी छको। ओ लस्सी आई सी कहंदा महाराज तुसी छक लो।
गुर तब कयो भाव शुभ हेरा
महाराज जी ने आख्या भाई तेरी शुभ भावना तेरा शुद्ध हिरदा है
तू ही पान करो इस बेरा
एदा कर भी इस बेरी ये लस्सी तू ही छक ले तेरे वास्ते आई है।
सुन पुन पन्यो आप पी पियो
कहन लगा महाराज लस्सी दा की है इहदे विच आपां थोड़ा जा जल होर पा लेने आ सारियां दे छकन जोग वध जाएगी। महाराज सच्ची पातशाह तुसी भी कृपा करके छको।
कृपा दृष्ट मैं पेखत जियो
मेरे ते भी कृपा दृष्टि करो मेरे भाग सबल्ले होण।
बार बार कह राह करयो
जिमीदार ने बार बार सतगुरां नूं बेनती कीती।
कब सतगुर सिखन सो कयो
महाराज जी ने अपने सिखां नूं कहा जेड़े महाराज जी दे निकटवर्ती सन।
ककर पान की नस तिस बेरी
महाराज जी कहंदे भाई सिखो चलो एदी भावना ते तुसी सारे लस्सी छक लो। एदी लस्सी आई है तुसी सारे रल वंड के लस्सी छक लो।
संगत त्रिखा मिटाए बडेरी
संगत भी आई है इन्हां नूं भी सारिआं नूं छका दिओ। बरकतां पै जांदीआं गुरु के लंगरां वास्ते। जिथे गुरु का लंगर भवे दो चार जणिआं वास्ते बणिआ होवे ना उथे भी पंजाब भी आके छक जाते भी बरकत पड़ जाती जिथे गुरु का लंगर हो। महाराज जी की मोहर जो लग जाती है उथे आए। हालांकि आई तो दो चार बंदियां वास्ते सी लस्सी पर वरत गई कईयां दे विच फिर बरकतां पै गईयां। कहिंदे सारिआं दे विच वंड दिओ सारी संगत की प्यास लथ जाए।
राहक सो तब सतगुर प्राही
फिर महाराज जी नूं वर दिता उह जिमीदार नूं वरदान दिता।
दुगद रहे बो तुम कर माई
महाराज जी कहंदे जा भाई तेरे घर दे विच कदे दुध नहीं मुकेगा। तू गुरु की संगत दी सेवा कीती है तेरे घर च कदे दुध नहीं मुकेगा।
थोरे नहीं कब होए कन्हेरे सत संगत सेवी सबेरे
घर दे विच दुध दही कदे नहीं छोड़ेगा। तू गुरु की संगत दी सेवा कीती है गुरु की संगत दी भावना नाल सेवा कीती तेरे घर च दुध दही दी कमी नहीं रहेगी।
इम संगत को कर सन्मान
एदा सतगुरु जी ने वर दिता ते जेड़ी पिशावर तो संगत आई उन्हां दा भी सतगुरां ने बड़ा सन्मान कीता।
कहते सतगुर की नस प्यान
फिर सतगुरु जी इथो अगे नू चल पए।
सगरी संगत संग ले आए
नाल ओ जेड़ी संगत सी उन्हां नू भी सारिआं नू नाल ले आए सतगुरु जी।
भिखी ग्राम समुख को आए
अगे चल के सतगुरु जी भिखी पहुंचे भिखी नगर दे कोल आके सतगुरां ने डेरा कीता।
सने सने गमनत सुख साथ
सहजे सहजे महाराज जी तुरे आउंदे ने
तहां आए उतरे जगनाथ।
भिखी दे कोल आके सतगुरां ने डेरा कीता है।
एक दिन संगत तै ठा रही
एक दिन ओ जेड़ी पिशावर तो संगत आई ओ महाराज जी कोल भिखी रही उथे सतगुरां दे चरणा विच रह के उन्हां ने दर्शन किते।
उन्हें विदा गम ने उर चाई
फिर अगले दिन महाराज जी कोल उन्हां ने विदायगी मंगी महाराज हुण सानू आग्या बख्शो।
सिरे पाओ तिन को बंधवाए
जिन्ने संगत सी फिर उन्हां सारिआं नूं सतगुरां ने गुरु घर वल्लों सिरे पाओ दिते।
यथा योग जे तत मुखी आए
जिहड़े मुखी सेवक सी उन्हां नूं दुशाले दिते ते होर ਦਸਤਾਰਾਂ ਮਹਾਰਾਜ ਜੀ ਨੇ ਭੇਟ ਕੀਤੀਆਂ।
ਪੁਨ ਮਸੰਦ ਸੋ ਪਾਗ ਬੰਧਾਈ,
ਜਿਹੜਾ ਮਸੰਦ ਆਇਆ ਸੀ ਸੰਗਤ ਨੂੰ ਨਾਲ ਲੈ ਕੇ ਪਿਸ਼ਾਵਰ ਤੋਂ, ਉਹਦੇ ਸਿਰ ਤੇ ਪੱਗ ਬਨਵਾਈ।
ਵਿਦਾ ਦਈ ਸਭ ਇਨ ਸੁਖਦਾਈ,
ਸਭ ਨੂੰ ਮਹਾਰਾਜ ਜੀ ਨੇ ਵਿਦਾ ਦਿੱਤੀ ਹੈ।
ਗੁਰ ਕੀ ਖੁਸ਼ੀ ਲਈ ਸਭ ਪਾਏ,
ਸਾਰੀ ਸੰਗਤ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਗਮਨ ਕੀਨ ਸੰਗਤ ਸਮੁਦਾਏ,
ਜਿੰਨੀ ਸੰਗਤ ਸੀ ਮਹਾਰਾਜ ਜੀ ਕੋਲ ਆਗਿਆ ਲੈ ਕੇ ਚੱਲ ਪਈ।
ਦਿਨ ਪਾਛੇ ਸਤਿਗੁਰ ਸੁਖ ਧਾਮਾ,
ਉਹਨਾਂ ਦੇ ਜਾਣ ਤੋਂ ਪਿੱਛੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸੁਖਾਂ ਦੇ ਘਰ ਹਨ।
ਵਸੇ ਕਿਤਕ ਦਿਨ ਭਿੱਖੀ ਗ੍ਰਾਮਾ,
ਭਿੱਖੀ ਪਿੰਡ ਚ ਮਹਾਰਾਜ ਜੀ ਕਈ ਦਿਨ ਰਹੇ, ਕਈ ਦਿਨ ਸਤਿਗੁਰਾਂ ਨੇ ਭਿੱਖੀ ਪਿੰਡ ਦੀ ਜੂਹ ਦੇ ਵਿਚ ਹੀ ਨਿਵਾਸ ਰੱਖਿਆ।
ਤੈ ਦੇਸੂ ਸਰਦਾਰ ਵਿਸਾਲੈ,
ਖਾਲਸਾ ਜੀ ਇਸ ਪਿੰਡ ਦਾ ਸਰਦਾਰ ਸੀ, ਉਹਦਾ ਨਾਂ ਸੀ ਦੇਸੂ, ਭਾਈ ਦੇਸੂ ਨਾਂ ਦਾ ਇੱਥੋਂ ਇਸ ਪਿੰਡ ਦਾ ਸਰਦਾਰ ਸੀ।
ਚਾਹਲ ਗੋਤ ਚੜੇ ਤਿਸ ਨਾਲੈ,
ਚਾਹਲ ਗੋਤਰ ਸੀ ਇਹਦਾ, ਜੱਟਾਂ ਦੇ ਵਿਚ ਚਾਹਲ ਗੋਤਰ ਦਾ ਧਾਰਨੀ ਸੀ, ਬੜੇ ਚਾਹਲ ਇਹਦੇ ਨਾਲ ਚੜਦੇ ਸਨ।
ਦੋਏ ਦਿਨ ਬੀਤੇ ਮਿਲਨ ਨਹੀਂ ਆਯੋ,
ਕਹਿੰਦੇ ਦੇਸੂ ਪਿੰਡ ਚ ਹੀ ਰਹਿੰਦਾ ਸੀ, ਦੋ ਦਿਨ ਮਹਾਰਾਜ ਜੀ ਨੂੰ ਇੱਥੇ ਰਹਿੰਦਿਆਂ ਬੀਤ ਗਏ, ਪਰ ਉਹ ਮਿਲਣ ਨਹੀਂ ਆਇਆ। ਹੈ ਪਿੰਡ ਦਾ ਚੌਧਰੀ ਸੀ, ਮੁਖੀਆ ਸੀ, ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਕੋਲ ਦੋ ਦਿਨ ਬੀਤ ਕੇ ਨਹੀਂ ਆਇਆ।
ਜਿਨ ਸਰਵਰ ਸੇਵਾ ਚਿਤ ਲਾਇਓ,
ਕਿਉਂਕਿ ਇਹ ਸਰਵਰ ਦੀ ਸੇਵਾ ਕਰਦਾ ਸੀ, ਪੀਰ ਦੀ, ਲਾਲਾਂ ਵਾਲੇ ਦੀ, ਅੱਜ ਇਹਨੂੰ ਨਿਗਾਹੇ ਵਾਲਾ ਪੀਰ ਵੀ ਕਹਿ ਦਿੰਦੇ, ਕੋਈ ਨੌ ਗਜਾ ਪੀਰ ਕਹਿ ਦਿੰਦਾ, ਕੋਈ ਲਾਲਾਂ ਵਾਲਾ ਪੀਰ ਕਹਿ ਦਿੰਦਾ, ਕੋਈ ਸਹੀ ਸਰਵਰ ਕਹਿ ਦਿੰਦਾ, ਉਹਦਾ ਇਹ ਚੇਲਾ ਸੀ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਨਹੀਂ ਆਇਆ।
ਇਹ ਦਰੂਦ ਰੋਟ ਪਕਵਾਏ,
ਆਪਣੇ ਉਸੇ ਲਾਲਾਂ ਵਾਲੇ ਪੀਰ ਦਾ ਸਖੀ ਸਰਵਰ ਦੇ ਜਾ ਕੇ ਦਰੂਦ ਚੜਾਉਂਦਾ ਸੀ, ਉੱਥੇ ਜਾ ਕੇ ਰੋਟ ਚੜਾਉਂਦਾ ਸੀ।
ਸਾਦਰ ਬੈਠ ਪਿਰਾਈ ਖਾਏ,
ਤੇ ਉੱਥੇ ਜਾ ਕੇ ਆਪਣੇ ਭਰਾਵਾਂ ਦੇ ਸਮੇਤ ਬਹਿ ਕੇ ਲਾਲਾਂ ਵਾਲੇ ਪੀਰ ਦੇ ਉਥੇ ਤੁਰਕਾਂ ਦਾ ਜੂਠਾ ਖਾਂਦਾ ਸੀ, ਨਾਲੇ ਖਵਾਉਂਦਾ ਸੀ।
ਸਰਵਰ ਕੀ ਖੁੰਡੀ ਗਰਗੇਰੀ,
ਗਲ ਦੇ ਵਿਚ ਇਹਨੇ ਉਹ ਸਖੀ ਸਰਵਰ ਦੀ ਖੁੰਡੀ ਵੀ ਪਾਈ ਹੋਈ, ਇਹਨਾਂ ਦਾ ਇੱਕ ਨਿਸ਼ਾਨੀ ਹੁੰਦੀ ਹੈ, ਉਹ ਗੜ ਦੇ ਵਿਚ ਇਹਨੇ ਖੁੰਡੀ ਵੀ ਇੱਕ ਛੋਟੀ ਜੀ ਪਾਈ ਹੋਈ ਹੈ।
ਜਿਸ ਮੈਂ ਸ਼ਰਧਾ ਠਾਨ ਕਨੇਰੀ,
ਇਹ ਤਾਂ ਉਸ ਸਖੀ ਸਰਵਰ ਦੇ ਉੱਤੇ ਇਹਦੀ ਬੜੀ ਸ਼ਰਧਾ ਸੀ।
ਹਿੰਦੂ ਧਰਮ ਨਾ ਕਛੂ ਵਿਚਾਰੇ,
ਹੈ ਤਾਂ ਹਿੰਦੂਆਂ ਦੇ ਧਰਮ ਦੇ ਵਿਚੋਂ ਸੀ, ਪਰ ਹਿੰਦੂ ਧਰਮ ਦੀ ਵਿਚਾਰ ਨਹੀਂ ਸੀ ਕਰਦਾ, ਹਿੰਦੂ ਹੋ ਕੇ ਮੁਸਲਮਾਨਾਂ ਦੀ ਪੂਜਾ ਕਰਦਾ ਸੀ।
ਤੁਰ ਕਰੀਤ ਸਿਰੇ ਉਪਰ ਤਾਰੇ,
ਹਿੰਦੂ ਹੋਣ ਦੇ ਬਾਵਜੂਦ ਆਪਣੇ ਸਿਰ ਤੇ ਤੁਰਕਾਂ ਦੀ ਰੀਤ ਧਾਰਨ ਕੀਤੀ ਹੋਈ ਸੀ।
ਪਰਮੇਸ਼ਰ ਕੋ ਜਾਣੈ ਨਾਹੀ,
ਪਰਬ੍ਰਹਮ ਪਰਮੇਸ਼ਰ ਨੂੰ ਜਾਣਦਾ ਹੀ ਨਹੀਂ ਸੀ ਕਿ ਅਕਾਲ ਪੁਰਖ ਵੀ ਕੋਈ ਹੈ।
ਮਹਾਮੰਦ ਗਮਨੇ ਬਦਰਾਈ,
ਤੇ ਮਾਂ ਭੈੜੇ ਰਸਤੇ ਤੇ ਚੱਲਣ ਵਾਲਾ ਬਦ ਰਾਹਾਂ ਤੇ ਚੱਲ ਰਿਹਾ ਸੀ।
ਜੇ ਦਿਜ ਪੰਡਤ ਇਨਕੋ ਮਾਨੈ,
ਜਿਹੜੇ ਉਥੋਂ ਦੇ ਬ੍ਰਾਹਮਣ ਆਦਿਕ ਲੋਕ ਸੀ ਉਹ ਵੀ ਦੇਸੂ ਦਾ ਸਤਿਕਾਰ ਕਰਦੇ ਸੀ, ਉਹ ਇਹ ਨਹੀਂ ਸੀ ਕਹਿੰਦੇ ਕਿ ਦੇਸੂ ਤੂੰ ਏਦਾਂ ਪੀਰਾਂ ਤੇ ਨਾ ਜਾਇਆ ਕਰ, ਪਰਮੇਸ਼ਰ ਦੀ ਪੂਜਾ ਕਰਿਆ ਕਰ, ਤੇ ਉਹਨੂੰ ਰੋਕਦੇ ਨਹੀਂ ਸੀ, ਉਹ ਵੀ ਇਹਨੂੰ ਹੀ ਮੰਨਦੇ ਸਨ।
ਅਪਰਨ ਕੀ ਤਬ ਕੌਣ ਬਖਾਨੈ,
ਕਈ ਬ੍ਰਾਹਮਣ ਵੀ ਜਿਹੜੇ ਸੀ ਉਹ ਇਹਦੇ ਪਿੱਛੇ ਲੱਗ ਕੇ ਸਖੀ ਸਰਵਰ ਦੀ ਪੂਜਾ ਕਰਦੇ ਸੀ। ਕਹਿੰਦੇ ਵੀ ਜੇ ਬ੍ਰਾਹਮਣ ਵੀ ਹੁਣ ਸਖੀ ਸਰਵਰ ਦੀ ਪੂਜਾ ਕਰਨ ਲੱਗ ਪਏ ਜਿਸ ਇਲਾਕੇ ਚ, ਤੇ ਬਾਕੀਆਂ ਦੀ ਤਾਂ ਗਿਣਤੀ ਕੀ ਕਰਨੀ, ਵੀ ਹੋਰ ਕਿਹਨੇ ਨਹੀਂ ਸੀ ਕਰਨੀ। ਕਹਿੰਦੇ ਬਾਕੀਆਂ ਦੀ ਤਾਂ ਗਿਣਤੀ ਕੀ ਹੈ,
ਗੁੱਗਾ ਮੀਰਾ ਅਰ ਸੁਲਤਾਨ,
ਪਤਾ ਨੀ ਕਿਹੜੇ ਕਿਹੜੇ ਪੀਰ ਬਣਾਏ, ਵੀ ਇਹ ਗੁੱਗਾ ਪੀਰ ਜਾਰ ਪੀਰ ਹੈ, ਇਹ ਮੀਰਾ ਪੀਰ ਹੈ, ਇਹ ਸੁਲਤਾਨ ਪੀਰ ਹੈ।
ਧਰਮ ਛੋੜ ਇਨ ਮਾਨੈ ਆਨ,
ਆਪਣਾ ਧਰਮ ਛੱਡ ਕੇ ਇਹਨਾਂ ਦੀ ਆਨ ਮੰਨਦੇ ਨੇ, ਇਹਨਾਂ ਦੀ ਪੂਜਾ ਕਰਦੇ ਨੇ।
ਤੋ ਪਰਮੇਸ਼ਰ ਕੋ ਕਿਆ ਮਾਨੈ,
ਉਹ ਹੁਣ ਪਰਮੇਸ਼ਰ ਨੂੰ ਕੀ ਮੰਨਣ, ਜਿਨ੍ਹਾਂ ਨੇ ਪਤਾ ਨੀ ਕਿਹਨਾਂ ਕਿਹਨਾਂ ਨੂੰ ਮੰਨਣਾ, ਵੀ ਇਹ ਲੱਖ ਦਾਤਾ ਪੀਰ ਹੈ, ਇਹ ਨੌ ਲੱਖ ਦਾਤਾ ਪੀਰ ਹੈ, ਵੀ ਜਿਨ੍ਹਾਂ ਦੀਆਂ ਦਾਤਾਂ ਵੀ ਜਿਹੜੀਆਂ ਨੇ ਉਹ ਗਿਣਤੀ ਮਿਣਤੀ ਦੀਆਂ ਹੁੰਦੀਆਂ ਨੇ, ਉਹਨਾਂ ਨੇ ਅੱਗੇ ਹੋਰ ਕੀ ਦਾਤਾਂ ਦੇਣੀਆਂ ਨੇ, ਉਹਨਾਂ ਦੀ ਪੂਜਾ ਦੇ ਵਿਚ ਹੀ ਲੱਗੇ ਹੋਏ ਸੀ। ਜਿਹੜਾ ਇਹ ਦੇਸੂ ਸੀ ਇਸ ਪਿੰਡ ਦਾ ਰਹਿਣ ਵਾਲਾ ਭਿੱਖੀ ਦਾ, ਉਹ ਵੀ ਉਸੇ ਦਾ ਪੁਜਾਰੀ ਸੀ, ਇਹਦੇ ਨਾਲ ਕਈ ਬ੍ਰਾਹਮਣ ਵੀ ਜਿਹੜੇ ਸਨ ਉਹ ਵੀ ਉਹਨਾਂ ਪੀਰਾਂ ਦੀ ਪੂਜਾ ਕਰਦੇ ਸੀ, ਕੋਈ ਗੁੱਗੇ ਦੀ ਪੂਜਾ ਕਰਦਾ, ਕੋਈ ਮੀਰਾਂ ਦੀ ਕਰਦਾ ਹੈ।
ਡਹਿਕੇ ਹਿੰਦੂ ਤਿਆਗਤ ਸਿਆਣੇ,
ਕਹਿੰਦੇ ਏਦਾਂ ਆਪਣੇ ਧਰਮ ਤੋਂ ਡਹਿਕੇ ਹੋਏ ਭਰਮ ਦੇ ਉੱਤੇ ਚੱਲ ਰਹੇ ਸਨ।
ਕਿਤਕ ਸਿੱਖ ਭਿੱਖੀ ਕੇ ਮਾਏ,
ਪਰ ਉਸੇ ਭਿੱਖੀ ਪਿੰਡ ਦੇ ਵਿਚ ਕੁਝ ਗੁਰੂ ਕੇ ਸਿੱਖ ਵੀ ਰਹਿੰਦੇ ਸੀ, महाराज जी दी सिखी सेवकी भी सी भिखी विच
देसू को समझावत चाहे
भाई देसू नू समझाउण लगे जेड़ा देसू सी पिंड दा चौधरी एदे नाल चाल सारे एदे नाल जुड़े हुए सी ओ जेड़े सिख रहिंदे सी पिंड चो देसू नू समझाण लगे
श्री नानक की गादी पर है
कहंदे ओ भाई देसू जेड़े बाहर सतगुरु जी आए ने कोई ओ साधारण व्यक्ति नहीं ओ गुरु नानक दी गद्दी दे नौवें मालक ने
मिलो इने जे निज सुख कर है
जे तू अपने आप नू सुखी करना चाहना ते उना नू जाके मिल उना दे चल के दर्शन कर
इनको क्रोध प्रसन्न अफल ने
उना दा क्रोध भी सफल हुंदा ते उना दा खुशी हो जाए ओ भी सफल हुंदी है
दाता बर सराप के सब में
ओ दाता भी दिंदे ने वर भी दे दिंदे ने ते रीज पैन ते जे किते क्रोपी कर देण ते फिर सराप भी हो जांदा है
देवन कहो पी दुख सुख दानी
ओ जेड़े देवते ने ना उना नू भी सुख दुख देण वाले ने 33 करोड़ देवते भी उना दे चरणा दी पूजा कर दे ने
नर बपरन की कहां कहानी
आम बंदियां दी ता कहानी किया उना दे चरणा विच ता देवते भी पानी भर दे ने
इत्ते आदक तिस को समझाए
एदा उना सिखा ने भाई देसू नू समझाया
सतगुर साथ मिलन ठहराए
देस राज एदा पूरा नां सी इहनू समझाया सतगुरां नाल मिलन वास्ते प्रेरिया
भयो ते कुछ लई उपायन
आखिरकार मन गया कहंदा जी मैं चलांगा जरूर दर्शन करांगा इहने कुछ भेटा ले लई
मिल कर मैं बंदो गुर पायन
कहंदा जी मैं जरूर जाके उहनां नूं मिलांगा उहनां दे चरणां नूं पूजांगा देश राज दा नां है इह सतगुरां दे चरणां विच चल के आया गरीब नवाज पातशाह जी महाराज ना पिंडां चो हुंदे होए अगे होर ख्याला दमदमा मौड़ इन्हां सारे पिंडां दे विच विचर रहे ने।